सपनान श्री वाहिगुरु साहिब जी बिलावल महला पंजवा संत शरण संत टहल करी तंदो बंदो और सगल जंजारो कवर काज के शोट परी संत शरण संत पहल करी तंदो बंदो और सगल जंजारो अवर काज ते शोट परी रहाओ सुख सहज और कहानंदा गुरते पायो नाम हरि आशो हर रस वर्ण न सको गुर पूरा मेरी उलट तरी मोहन सब का संगे उन का हो सगल परी पूरन पूर रहे कृपा निद कह नानक मेरी पूरी परी मोहन सब का संगे उनन कहो सगल परी पूरन पूर रहे कृपा निद कहो नानक मेरी पूरी परी वाहिगुरु जी का खालसा वाहिगुरु जी की फतेह।
जुगो जुग अटल चबर शतर तख्त के मालिक निमानियों के मान गुरु बितानियों के तान गुरु गुरु गरीब निवाज साहिब सतगुरु श्री गुरु ग्रंथ साहिब सच्चे पातशाह जी दे पावन और पवित्र चरणा कमलों के विच धन धन साहिब सतगुरु गुरु रामदास सच्चे पातशाह जी दे पावन और पवित्र स्थान श्री दरबार साहिब अमृतसर साहिब गुरद्वारा दीवान हाल श्री मंजी साहिब विशेष तौर पर हाजरियां भरना कर रही गुरु प्यारी गुरु सवारी सात संगत जी भागा वाले सतगुरु सच्चे पातशाह जी की अपार बख्शिश दे नाल मालिक दी रहमत दे सदका आपां सारियां नूं गुरु चरणां दे विच जुड़ बैठन का सुभाग प्राप्त होया। गुरु घर दे कीर्तनियां दे पासों आप सब संगतां नूं गुरु चरणां विच बैठ के रब्बी बाणी दे इलाही बाणी दे कीर्तन श्रवण कीते ने। चल रही लड़ीवार मर्यादा के अनुसार जो अमृत वेले दरबार साहिब सचखंड श्री हरिमंदर साहब अमृतसर साहब विखे सतगुरु गुरु ग्रंथ साहब सच्चे पातशाह जी का जदों प्रकाश हुंदा है ते सतगुरु गुरु ग्रंथ साहब सच्चे पातशाह जी जदों सिख नूं समुची लुकाई नूं समुचे जगत नूं अमृत वेले जो जीवन की जाच बख्शिश करते हैं जो सतगुरु सच्चे पातशाह जी सानू सारियां नूं हुक्म बख्शिश करते हैं असीस बख्शिश करते हैं वो इस गुरद्वारा दीवान हाल मंजी साहब विखे विशेष तौर पर मर्यादा के अनुसार उस पवित्र हुक्मनामे की जिहड़ी विचार है वो अमृत वेले के दीवाना के विच सांझी कीती जांदी है। गुरु बख्शिश के नाल गुरु रहमत दे सदका आपां भी अज इन्हां पावन और पवित्र गुरु के वचना नूं गुरु के शब्द नूं आपां सारिआं ने समझना विचारना है। अरदास बेनती कर देवे कि कोशिश करियो कि सतगुरु गुरु ग्रंथ साहिब सच्चे पातशाह जी दे ये पावन और पवित्र बचन सतगुरु गुरु ग्रंथ साहिब सच्चे पातशाह जी का यह पावन और पवित्र उपदेश साढ़े जीवन दे विच भी आ जाए। आपां सारिआं ने जिथे पढ़ना है जिथे सतगुरु गुरु ग्रंथ साहिब सच्चे पातशाह जी की बाणी नूं कीर्तन नूं सुनना है उत्थे नाल आपां सारिआं ने गुरु ग्रंथ साहिब सच्चे पातशाह जी दे पवित्र शब्द नूं अपने जीवन दे विच भी वसाउणा है क्योंकि जिन्ना चिर गुरु का शब्द साढ़े जीवन दे विच ना आएगा जिन्ना चिर असीं अपने जीवन नूं प्रैक्टिकल ना बनावांगे। दास आरंभ दे विच बेनती कर देवे जे सतगुरु गुरु ग्रंथ साहिब सच्चे पातशाह जी की बाणी दे विच गुणा की गल की गई है ना भी जीवन दे विच असीं गुण धारण करने ने। सतगुरु गुरु नानक साहिब सच्चे पातशाह ने बचन कहे मालिक जी कहिंदे ने जिन्ना चिर जीवन दे विच गुण नहीं जिन्ना चिर जीवन दे विच शुभ गुण नहीं मालिक जी कहिंदे उन्ना चिर भगती हो ही नहीं सकती क्योंकि भगती जिहड़ा नाम है वह गुणा का ना है। सतगुरु गुरु नानक साहिब सच्चे पातशाह जी के बचन ने विण गुण कीते भगत ना होए। आओ आपां सारिआं ने इन्हां पावन पवित्र बचनां नूं विचारना है इन्हां पावन पवित्र बचनां नूं समझना है और जीवन दे विच लागू करना है। सतगुरु गुरु गोबिंद सिंह साहिब सच्चे पातशाह जी दे द्वारा बख्शिश कीती हुई फतेह सारी ही संगत गज वज के प्रवान करो कोई भी रसनाबाजी ना रहे सारे लवाओ हाजरी ते बुलाओ जी वाहिगुरु जी का खालसा वाहिगुरु जी की फतेह।
सतनाम श्री वाहिगुरु साहिब जी बुलावल महला पंजवा।
ए पावन और पवित्र बचन धन धन साहिब सतगुरु गुरु अर्जन साहिब सच्चे पातशाह जी दे द्वारा राग बिलावल दे विच उचारण कीते हुए हन।
संत सरण संत पहल करी तंद बंद अर सगल जंजारो अवर काज को छोट परी।
सतगुरु गुरु ग्रंथ साहिब सच्चे पातशाह जी दी जदों आपां बाणी पढ़दे हां जदों सतगुरु गुरु ग्रंथ साहिब सच्चे पातशाह जी की बाणी नूं विचारदे आं ते सतगुरु गुरु ग्रंथ साहिब सच्चे पातशाह जी की समुची बाणी दे विच सानू सारिआं नूं मालिक ने यह उपदेश दिता है भी असीं इस संसार दे विच परमात्मा अकाल पुरख नूं मिलण वास्ते आए हां। सतगुरु जी दे वचन आपां हर रोज ही पढ़दे हां रहराज साहिब जी की बाणी दे विच मालिक जी कहिंदे ने भई प्राप्त मानुख दे हुरिया गोबिंद मिलण की ਇਹ ਤੇਰੀ ਬਰੀਆ। ਅਸੀਂ ਰੱਬ ਨੂੰ ਮਿਲਣ ਵਾਸਤੇ ਆਏ ਹਾਂ ਪਰਮਾਤਮਾ ਨੂੰ ਮਿਲਣ ਵਾਸਤੇ ਆਏ ਹਾਂ। ਚੇਤੇ ਰੱਖਿਓ ਕੱਲਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਹੀ ਨਹੀਂ ਕਿਹਾ ਵੀ ਅਸੀਂ ਪਰਮਾਤਮਾ ਨੂੰ ਮਿਲਣ ਵਾਸਤੇ ਆਏ ਹਾਂ। ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਵਿੱਤਰ ਬਾਣੀ ਦੇ ਵਿੱਚ ਇਹ ਵੀ ਦੱਸਿਆ ਵੀ ਪਰਮਾਤਮਾ ਅਕਾਲ ਪੁਰਖ ਨੂੰ ਮਿਲਿਆ ਕਿਵੇਂ ਜਾਣਾ। ਜੁਗਤ ਵੀ ਦੱਸੀ ਹੈ ਤੇ ਉਹ ਜੁਗਤ ਇਹ ਹੈ ਮਾਲਕ ਜੀ ਕਹਿੰਦੇ ਜੇ ਪਰਮਾਤਮਾ ਨੂੰ ਮਿਲਣਾ ਹੈ, ਜੇ ਅਕਾਲ ਪੁਰਖ ਨੂੰ ਮਿਲਣਾ ਹੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਦੀ ਸ਼ਰਨ ਦੇ ਵਿੱਚ ਪੈ ਜਾਈ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ, ਮਾਲਕ ਜੀ ਕਹਿੰਦੇ ਬਿਨ ਸਤਿਗੁਰ ਕਿਨੈ ਨਾ ਪਾਇਓ। ਪਰਮਾਤਮਾ ਅਕਾਲ ਪੁਰਖ ਨੂੰ ਅਜੇ ਤੱਕ ਕਿਸੇ ਨੇ ਗੁਰੂ ਦੀ ਬਖਸ਼ਿਸ਼ ਤੋਂ, ਗੁਰੂ ਦੀ ਰਹਿਮਤ ਤੋਂ ਬਿਨਾਂ ਪਾਇਆ ਕੋਈ ਨਹੀਂ। ਵੇਖੋ ਮੈਂ ਇਹ ਵੀ ਬੇਨਤੀ ਕਰਦੇ ਹਾਂ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸ਼ੁਰੂਆਤ ਕੀਤੀ, ਬਾਣੀ ਦੀ ਆਰੰਭਤਾ ਹੁੰਦੀ ਹੈ, ਤੇ ਸਭ ਤੋਂ ਪਹਿਲਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਰਮਾਤਮਾ ਅਕਾਲ ਪੁਰਖ ਦਾ ਸਵਰੂਪ ਲਿਖਿਆ, ਕਿਉਂਕਿ ਜਿਹਦੇ ਬਾਰੇ ਗੱਲ ਕੀਤੀ ਜਾਣੀ ਹੈ, ਜਿਹਦੇ ਬਾਰੇ ਸਾਰੇ ਦੀ ਸਾਰੀ ਬਾਣੀ ਲਿਖੀ ਜਾਣੀ ਹੈ, ਜਾਂ ਜਿਹਨੂੰ ਸਿੱਖ ਨੂੰ ਮਿਲਣ ਵਾਸਤੇ ਜਿਸ ਪਰਮਾਤਮਾ ਅਕਾਲ ਪੁਰਖ ਦੇ ਬਾਰੇ ਦੱਸਿਆ ਜਾਣਾ ਵੀ ਰੱਬ ਨੂੰ ਮਿਲਣਾ, ਉਹ ਰੱਬ ਦਾ ਸਵਰੂਪ ਕਿਹੋ ਜਿਹਾ, ਉੱਥੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਰਮਾਤਮਾ ਅਕਾਲ ਪੁਰਖ ਦੀ ਡੈਫੀਨੇਸ਼ਨ, ਪਰਮਾਤਮਾ ਅਕਾਲ ਪੁਰਖ ਦੀ ਪਰਿਭਾਸ਼ਾ ਦੱਸੀ ਹੈ। ਚੇਤੇ ਰੱਖਿਓ, ਮਾਲਕ ਨੇ ਸਭ ਤੋਂ ਪਹਿਲੀ ਗੱਲ ਇਹ ਕਹੀ ਵੀ ਰੱਬ ਇੱਕ ਹੈ, ਔਰ ਦੂਸਰਾ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਕਿਹਾ ਵੀ ਇੱਕ ਹੋਣ ਦੇ ਬਾਵਜੂਦ ਵੀ ਪਰਮਾਤਮਾ ਅਕਾਲ ਪੁਰਖ ਜਿਹੜਾ ਹੈ ਨਾ, ਉਹ ਓਹੰਕਾਰ ਹੈ, ਉਹ ਸਰਵ ਵਿਆਪਕ ਹੈ। ਇੱਕ ਹੈ ਪਰ ਇੱਕ ਹੋਣ ਦੇ ਨਾਲ ਨਾਲ ਪਰਮਾਤਮਾ ਓਹੰਕਾਰ ਹੈ, ਉਹ ਸਰਵ ਵਿਆਪਕ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੂਲ ਮੰਤਰ ਉਚਾਰਨ ਕੀਤਾ ਹੈ, ਮੈਂ ਅਰਥ ਨਹੀਂ ਕਰਨੇ, ਸਿਰਫ ਸੰਖੇਪ ਦੇ ਵਿੱਚ ਦਾਸ ਬੇਨਤੀ ਕਰਨ ਲੱਗਿਆ। ਮਾਲਕ ਜੀ ਨੇ ਕਿਹਾ ਇੱਕ ਓਹੰਕਾਰ, ਸਤਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ, ਸੈਭੰ। ਇੱਥੋਂ ਤੱਕ ਪਰਮਾਤਮਾ ਅਕਾਲ ਪੁਰਖ ਦਾ ਸਵਰੂਪ ਹੈ। ਰੱਬ ਦੀ ਪਰਿਭਾਸ਼ਾ ਵੀ ਪਰਮਾਤਮਾ ਕਿਹੋ ਜਿਹਾ, ਪਰਮਾਤਮਾ ਅਜੂਨੀ ਹੈ, ਪਰਮਾਤਮਾ ਸੈਭੰ, ਆਪਣੇ ਆਪ ਤੋਂ ਪੈਦਾ ਹੋਇਆ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਅੱਗੇ ਬਚਨ ਕਹੇ, ਮਾਲਕ ਜੀ ਕਹਿੰਦੇ ਨੇ ਜੇ ਇਹੋ ਜਿਹੇ ਪਰਮਾਤਮਾ ਨੂੰ ਮਿਲਣਾ ਜਿਹਦਾ ਸਵਰੂਪ ਆਇਆ, ਜਿਹੜਾ ਇੱਕ ਓਅੰਕਾਰ ਹੈ, ਜਿਹੜਾ ਸਤਨਾਮ ਹੈ, ਜਿਹੜਾ ਕਰਤਾ ਪੁਰਖ ਹੈ, ਜਿਹੜਾ ਨਿਰਭਉ ਹੈ, ਜਿਹੜਾ ਨਿਰਵੈਰ ਹੈ, ਮਾਲਕ ਜੀ ਕਹਿੰਦੇ ਜੇ ਇਹੋ ਜੇ ਇੱਕ ਪਰਮਾਤਮਾ ਨੂੰ ਮਿਲਣਾ ਹੈ ਤੇ ਉਹਦੇ ਵਾਸਤੇ ਕਰਨਾ ਕੀ ਪਏਗਾ? ਮਾਲਕ ਜੀ ਕਹਿੰਦੇ ਸਤਿਗੁਰ ਪ੍ਰਸਾਦ। ਸਤਿਗੁਰ ਪ੍ਰਸਾਦ ਦਾ ਮਤਲਬ ਹੈ ਵੀ ਗੁਰੂ ਦੀ ਬਖਸ਼ਿਸ਼ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਰਹਿਮਤ ਦੇ ਸਦਕਾ ਇਹੋ ਜਿਹੇ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ, ਇਹੋ ਜਿਹੇ ਪਰਮਾਤਮਾ ਤੱਕ ਪਹੁੰਚ ਕੀਤੀ ਜਾ ਸਕਦੀ ਹੈ। ਸਤਿਗੁਰੂ ਜੀ ਨੇ ਤੇ ਇੱਥੋਂ ਤੀਕਰ ਬਚਨ ਕਹੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ। ਮਾਲਕ ਜੀ ਕਹਿੰਦੇ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲਬਾੜ ਜਿਉ ਸਮਝੈ ਅੰਦਰ ਖੇਤ, ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੋ ਨਾ, ਫਲੀਆਂ ਫਲੀਆਂ ਫੁਲੀਆਂ ਬੱਪੜੇ ਭੀ ਤਨ ਵਿੱਚ ਸਵਾਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਇੱਕ ਬਚਨ ਬੜਾ ਪਿਆਰਾ ਆਇਆ ਜਿਹਦੇ ਵਿੱਚ ਗੁਰੂ ਦੀ ਉਪਮਾ ਕੀਤੀ, ਤੇ ਜਿੱਥੇ ਸਤਿਗੁਰੂ ਜੀ ਨੇ ਗੁਰੂ ਦੀ ਉਪਮਾ ਕੀਤੀ ਨਾ ਬਾਣੀ ਦੇ ਵਿੱਚ, ਉੱਥੇ ਬਚਨ ਕਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਤੋਂ ਬਿਨਾਂ, ਗੁਰੂ ਦੇ ਸ਼ਬਦ ਤੋਂ ਬਿਨਾਂ ਜਾਂ ਗੁਰੂ ਦੇ ਸ਼ਬਦ ਦੀ ਵਿਚਾਰ ਤੋਂ ਬਿਨਾਂ ਜੀਵਨ ਦੇ ਵਿੱਚ ਕੁੱਪ ਹਨੇਰਾ ਹੈ, ਜੀਵਨ ਦੇ ਵਿੱਚ ਹਨੇਰਾ ਹੈ। ਜੇ ਇਸ ਹਨੇਰੇ ਨੂੰ ਦੂਰ ਕਰਨਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾਨੂੰ ਗੁਰੂ ਦੀ ਸ਼ਰਨ ਦੇ ਵਿੱਚ ਜਾਣਾ ਹੀ ਪੈਣਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬਚਨ ਕਹੇ, ਸੁਣਿਓ ਬਿਲਾਵਲ ਮਹੱਲਾ ਪੰਜਵਾਂ। ਅੱਗੇ ਸਤਿਗੁਰੂ ਨੇ ਬਚਨ ਵਰਤਿਆ ਸੰਤ ਸ਼ਰਨ। ਸੰਤ ਸ਼ਬਦ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਅਨੇਕਾਂ ਥਾਵਾਂ ਤੇ ਵੱਖ ਵੱਖ ਅਰਥਾਂ ਦੇ ਅਨੁਸਾਰ ਆਇਆ, ਪ੍ਰਕਰਨ ਦੇ ਅਨੁਸਾਰ ਕਈ ਥਾਵਾਂ ਤੇ ਸੰਤ ਸ਼ਬਦ ਦੇ ਅਰਥ ਜਿਹੜੇ ਨੇ ਉਹ ਨਾਮ ਜਪਣ ਵਾਲੀਆਂ ਰੂਹਾਂ ਦੇ ਵਾਸਤੇ ਕੀਤੇ ਗਏ, ਕਈ ਥਾਵਾਂ ਤੇ ਸੰਤ ਸ਼ਬਦ ਦੇ ਅਰਥ ਨੇ ਜਿਹੜੇ ਉਹ ਪਰਮਾਤਮਾ ਅਕਾਲ ਪੁਰਖ ਦੇ ਵਾਸਤੇ ਵੀ ਆਏ ਨੇ, ਰੱਬ ਦੇ ਵਾਸਤੇ ਵੀ ਸੰਤ ਸ਼ਬਦ ਜਿਹੜਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਆਇਆ। ਇੱਥੇ ਜਿਹੜਾ ਸੰਤ ਸ਼ਬਦ ਅੱਜ ਦੇ ਸ਼ਬਦ ਦੇ ਵਿੱਚ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵਰਤਿਆ ਹੈ ਨਾ, ਇਹ ਸੰਤ ਸ਼ਬਦ ਗੁਰੂ ਵਾਸਤੇ ਆਇਆ ਹੈ, ਗੁਰੂ ਵਾਸਤੇ। ਮਾਲਕ ਵੀ ਕਹਿੰਦੇ ਵੀ ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਗਏ, ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਜਾ ਕੇ ਕੀਤਾ ਕਿ ਕਹਿੰਦੇ ਸੰਤ ਸ਼ਰਨ ਸੰਤ ਟਹਿਲ ਕਰੀ, ਜਦੋਂ ਗੁਰੂ ਦੇ ਚਰਨਾਂ ਦੇ ਵਿੱਚ ਰਹਿ ਕੇ ਗੁਰੂ ਦੀ ਸੇਵਾ ਕੀਤੀ ਨਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੀਵਨ ਤਬਦੀਲ ਹੋ ਗਿਆ। ਸੁਭਾਵਿਕ ਜੀ ਗੱਲ ਹੈ, ਜਦੋਂ ਗੁਰੂ ਦੇ ਚਰਨਾਂ ਦੇ ਵਿੱਚ ਰਹਿ ਕੇ ਗੁਰੂ ਦਾ ਸਿੱਖ ਜਿਹੜਾ ਉਹ ਸੇਵਾ ਕਰਦਾ ਹੈ ਨਾ, ਵੇਖੋ ਬਾਣੀ ਦਾ ਵਚਨ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਗੁਰੂ ਦਾ ਸ਼ਬਦ ਹੈ ਨਾ, ਜਦੋਂ ਗੁਰੂ ਦਾ ਸਿੱਖ ਗੁਰੂ ਦੇ ਕੋਲੋਂ ਪ੍ਰਾਪਤ ਕਰ ਲੈਂਦਾ, ਮਾਲਕ ਜੀ ਕਹਿੰਦੇ ਜਿਹਦੇ ਜੀਵਨ ਦੇ ਵਿੱਚ ਗੁਰੂ ਦਾ ਗਿਆਨ ਆ ਜਾਂਦਾ ਹੈ, ਜਿਹਦੇ ਜੀਵਨ ਦੇ ਵਿੱਚ ਗੁਰੂ ਦੀ ਬਖਸ਼ਿਸ਼ ਤੇ ਰਹਿਮਤ ਵਰਤਦੀ ਹੈ ਨਾ, ਮਾਲਕ ਜੀ ਕਹਿੰਦੇ ਉਹਦੇ ਜੀਵਨ ਦੇ ਵਿੱਚ ਕਿਸੇ ਪ੍ਰਕਾਰ ਦਾ ਹਨੇਰਾ ਰਹਿੰਦਾ ਹੀ ਨਹੀਂ। ਸਤਿਗੁਰ ਸ਼ਬਦ ਉਜਾਰੋ ਦੀਪਾ, ਕਮਰੇ ਦੇ ਵਿੱਚ ਹਨੇਰਾ ਹੋਵੇ ਨਾ ਤੇ ਆਪਾਂ ਕਹਿੰਦੇ ਹਾਂ ਵੀ ਛੇਤੀ ਛੇਤੀ ਲਾਈਟ ਜਗਾਓ, ਛੇਤੀ ਛੇਤੀ ਮੋਮਬੱਤੀ ਜਗਾਓ, ਛੇਤੀ ਛੇਤੀ ਦੀਵਾ ਜਗਾਓ ਤਾਂ ਕਿ ਇਸ ਹਨੇਰੇ ਨੂੰ ਦੂਰ ਕੀਤਾ ਜਾ ਸਕੇ। ਸਤਿਗੁਰ ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਮਤਲਬ ਕਹੇ, ਮਾਲਕ ਜੀ ਕਹਿੰਦੇ ਜਿਹੜਾ ਹਨੇਰਾ ਆ ਨਾ ਉਹ ਮੌਜੂਦ ਹੈ, ਅਗਿਆਨਤਾ ਜਿਹੜੀ ਉਹ ਮੌਜੂਦ ਹੈ, ਪਰ ਜਿਸ ਵੇਲੇ ਗੁਰੂ ਦਾ ਸ਼ਬਦ ਗੁਰੂ ਦਾ ਗਿਆਨ ਜੀਵਨ ਦੇ ਵਿੱਚ ਆ ਜਾਂਦਾ, ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਜੀਵਨ ਬਦਲ ਜਾਂਦਾ। ਜਿਹੜੀ ਪਹਿਲਾਂ ਵਾਲੀ ਵਹਿਮਾਂ ਅਤੇ ਭਰਮਾਂ ਵਾਲੀ ਦੁਨੀਆਂ ਸੀ ਨਾ, ਕਦੇ ਗੰਡੀਆਂ ਨੂੰ ਮੱਥਾ ਟੇਕਦੇ ਸਾਂ, ਕਦੇ ਪੀਰਾਂ ਤੇ ਖੀਰਾਂ ਲੈ ਕੇ ਚੁੱਕੇ ਫਿਰਦੇ ਸਾਂ, ਕਦੇ ਕੁਛ ਸੀ ਕਦੇ ਕੁਛ ਸੀ, ਉਹ ਸਾਰੇ ਦੇ ਸਾਰੇ ਵਹਿਮ ਭਰਮ ਜਿਹੜੇ ਨੇ ਨਾ ਉਹ ਜੀਵਨ ਦੇ ਵਿੱਚੋਂ ਗੁਰੂ ਨੇ ਖਤਮ ਕਰਤੇ। ਹੁਣ ਕੀ ਹੈ, ਹੁਣ ਜੀਵਨ ਦੇ ਵਿੱਚ ਗਿਆਨ ਆ ਗਿਆ। ਮਾਲਕ ਨੇ ਬਚਨ ਕਹੇ ਸਤਿਗੁਰ ਸ਼ਬਦ ਉਜਾਰੋ ਦੀਪਾ, ਜਗਦੇ ਹੋਏ ਦੀਵੇ ਦੇ ਵਾਂਗੂ ਹੈ ਗੁਰੂ ਦਾ ਸ਼ਬਦ। ਕਹਿੰਦੇ ਬਿਨਸਿਓ ਅੰਧਕਾਰ ਤੇ ਮੰਦਰ, ਜਿਸ ਘਰ ਦੇ ਵਿੱਚ ਜਿਸ ਹਿਰਦੇ ਦੇ ਵਿੱਚ ਗੁਰੂ ਦਾ ਸ਼ਬਦ ਆ ਜਾਂਦਾ ਨਾ, ਕਹਿੰਦੇ ਉੱਥੇ ਅਗਿਆਨਤਾ ਨਹੀਂ ਰਹਿੰਦੀ। ਸਤਿਗੁਰੂ ਜੀ ਨੇ ਕਿਹਾ ਨਾ, ਮਾਲਕ ਜੀ ਕਹਿੰਦੇ ਸੰਤ ਸ਼ਰਨ ਸੰਤ ਟਹਿਲ ਕਰੀ, ਜਦੋਂ ਗੁਰੂ ਦੇ ਚਰਨਾਂ ਦੇ ਵਿੱਚ ਰਹਿ ਕੇ ਗੁਰੂ ਦੀ ਸੇਵਾ ਕੀਤੀ। ਮਾਲਕ ਜੀ ਨੇ ਬਚਨ ਕਹੇ ਤੰਦ ਬੰਦ ਔਰ ਸਗਲ, ਸਾਰੇ ਦਾ ਸਾਰਾ ਜਿਹੜੇ ਵਹਿਮ ਸੀ, ਭਰਮ ਸੀ, ਅਗਿਆਨਤਾ ਸੀ, ਕੋਪ ਹਨੇਰਾ ਸੀ, ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸੋ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਕਹਿੰਦੇ ਜੀਵਨ ਗਿਆਨ ਦੇ ਨਾਲ ਭਰਪੂਰ ਹੋ ਗਿਆ। ਜਿੰਨੇ ਦੇ ਜਿੰਨੇ ਜੀਵਨ ਦੇ ਵਿੱਚ ਵਹਿਮ ਸਨ, ਭਰਮ ਸਨ, ਅਗਿਆਨਤਾ ਸੀ, ਉਹ ਸਾਰੇ ਦੀ ਸਾਰੀ ਜਿਹੜੀ ਗੁਰੂ ਦੀ ਬਖਸ਼ਿਸ਼ ਦੇ ਨਾਲ, ਗੁਰੂ ਦੀ ਰਹਿਮਤ ਦੇ ਨਾਲ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਖਤਮ ਹੋ ਗਈ। ਇੱਥੇ ਸਤਿਗੁਰੂ ਜੀ ਨੇ ਬਚਨ ਇਹ ਸਾਰੇ ਦਾ ਸਾਰਾ ਸਮਝਾਇਆ ਤੇ ਗੁਰੂ ਕਿਆ ਸਿੱਖਾ, ਆਪਣੇ ਜੀਵਨ ਦੇ ਵਿੱਚ ਰੂਹਾਨੀਅਤ ਭਰਨਾ ਚਾਹੁੰਦਾ, ਜੇ ਆਪਣੇ ਜੀਵਨ ਨੂੰ ਰਚਨਾਉਣਾ ਚਾਹੁੰਦਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਦੀ ਸ਼ਰਨ ਵਿੱਚ ਆ ਜਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਨਾ ਗੁਰੂ ਦੇ ਬਚਨ ਦੀ, ਗੁਰੂ ਦੇ ਸ਼ਬਦ ਦੀ, ਗੁਰੂ ਦੀ ਸ਼ਰਨ ਦੀ ਇੱਕ ਬੜੀ ਪਿਆਰੀ ਉਦਾਹਰਣ ਦਿੱਤੀ ਹੈ। ਕਹਿੰਦੇ ਜਿਹੜਾ ਗੁਰੂ ਦਾ ਸ਼ਬਦ ਹੈ ਨਾ, ਜਿਸ ਗੁਰੂ ਤੇ ਸਿੱਖ ਦੇ ਜੀਵਨ ਦੇ ਵਿੱਚ ਆ ਜਾਂਦਾ, ਜਿਸ ਸਿੱਖ ਦੇ ਜੀਵਨ ਦੇ ਵਿੱਚ ਗੁਰੂ ਦਾ ਸ਼ਬਦ ਆ ਜਾਂਦਾ ਨਾ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਗੁਰੂ ਦਾ ਸ਼ਬਦ ਇੰਨਾ ਕੀ ਕੀਮਤੀ ਹੈ ਕਿ ਉਸ ਸਿੱਖ ਦੇ ਜੀਵਨ ਦੇ ਵਿੱਚ ਸਾਰੇ ਦਾ ਸਾਰਾ ਅਗਿਆਨਤਾ ਦਾ ਹਨੇਰਾ ਕੱਢ ਦਿੰਦਾ ਹੈ। ਗੁਰੂ ਦਾ ਸ਼ਬਦ ਭਾਵੇਂ ਗੁਰੂ ਦਾ ਗਿਆਨ ਜਿਹੜਾ ਉਹ ਛੋਟਾ ਜਿਹਾ, ਸੁਣਿਓ ਭਾਈ ਸਾਹਿਬ ਨੇ ਪਹਿਲੀ ਉਦਾਹਰਣ ਦਿੱਤੀ। ਕਹਿੰਦੇ ਜਿਵੇਂ ਹੀਰਾ ਆ ਨਾ, ਹੀਰਾ ਵੇਖਣ ਨੂੰ ਛੋਟਾ ਜਿਹਾ ਲੱਗਦਾ, ਪਰ ਜਦੋਂ ਉਸ ਹੀਰੇ ਨੂੰ ਵੇਚਿਆ ਜਾਂਦਾ, ਜਿਹੜਾ ਮੁੱਲ ਪਾਇਆ ਜਾਂਦਾ, ਕਹਿੰਦੇ ਭੰਡਾਰ ਹੀ ਭਰ ਜਾਂਦੇ। ਦੂਜੀ ਗੱਲ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੀਤੀ, ਕਹਿੰਦੇ ਵੀ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਹੁੰਡੀ ਹੁੰਦੀ ਸੀ, ਹੁੰਡੀ ਅੱਜ ਦਾ ਚੈੱਕ ਕਹਿ ਲਓ, ਹੁਣ ਚੈੱਕ ਹੈ, ਹੁਣ ਉਸ ਚੈੱਕ ਦੇ ਉੱਪਰ ਅਸੀਂ 1,000 ਰੁਪਇਆ ਭਰ ਲਈਏ, 10,000 ਰੁਪਇਆ ਭਰ ਲਈਏ, 10 ਲੱਖ ਭਰ ਲਈਏ, 10 ਕਰੋੜ ਭਰ ਲਈਏ, ਚੈੱਕ ਤੇ ਚੈੱਕ ਹੀ ਰਹਿਣਾ ਹੈ ਨਾ। ਪਰ ਜਦੋਂ ਉਸ ਚੈੱਕ ਨੂੰ ਬੈਂਕ ਦੇ ਵਿੱਚ ਜਾ ਕੇ ਕੈਸ਼ ਕਰਾਇਆ ਜਾਂਦਾ ਨਾ, ਕਹਿੰਦੇ ਆ ਵੀ ਇਹ ਚੈੱਕ ਦੇ ਉੱਪਰ ਰਕਮ ਭਰੀ ਹੋਈ 10 ਕਰੋੜ, ਅਗਲਾ ਕਹਿੰਦਾ ਵੀ ਬੈਗ ਲੈ ਕੇ ਆ, ਬੈਗ ਲੈ ਕੇ ਆ, ਇਹ ਰਕਮ ਜ਼ਿਆਦੀ ਹੈ, ਤੇਰੀਆਂ ਜੇਬਾਂ 'ਚ ਇੰਨੇ ਪੈਸੇ ਪੈਣੇ ਕੋਈ ਨਹੀਂ, ਤੂੰ ਲਫਾਫਾ ਜਾਂ ਵੱਡਾ ਸਾਧਨ ਲੈ ਕੇ ਜਿਹਦੇ 'ਚ ਤੂੰ ਰਕਮ ਇਹ ਪਾ ਸਕੇਗਾ। ਉਹ ਕਹਿੰਦਾ ਵੀ ਮੈਂ ਤਾਂ ਚੈੱਕ ਜੇਬ ਦੇ ਵਿੱਚ ਪਾ ਕੇ ਲੈ ਕੇ ਆਇਆ ਸਾਂ। ਕਹਿੰਦੇ ਚੈੱਕ ਤੇ ਭਾਵੇਂ ਤੂੰ ਜੇਬ 'ਚ ਪਾ ਕੇ ਲੈ ਕੇ ਆਇਆ ਸੀ, ਪਰ ਇਸ ਚੈੱਕ ਦੇ ਉੱਪਰ ਜਿਹੜੀ ਲਿਖੀ ਹੋਈ ਰਕਮ ਆ ਨਾ, ਉਹ ਬੜੀ ਵੱਡੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਗੁਰੂ ਦਾ ਬਚਨ, ਗੁਰੂ ਦਾ ਸ਼ਬਦ ਜਿਹੜਾ ਨਾ, ਉਹ ਵੇਖਣ ਨੂੰ, ਪੜ੍ਹਨ ਨੂੰ ਆਪਾਂ ਨੂੰ ਇਉਂ ਲੱਗਦਾ ਵੀ ਛੋਟਾ ਜਿਹਾ ਸ਼ਬਦ ਹੈ ਆਪਾਂ ਪੜ੍ਹਦੇ ਹਾਂ, ਪਰ ਸਤਿਗੁਰੂ ਦੀ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਜਦੋਂ ਗੁਰੂ ਕਾ ਸਿੱਖ ਉਸ ਬਚਨ ਨੂੰ, ਉਸ ਸ਼ਬਦ ਨੂੰ ਜੀਵਨ ਦੇ ਵਿੱਚ ਕਮਾਉਂਦਾ ਆ ਨਾ, ਜਿਸ ਵੇਲੇ ਕਮਾਉਂਦਾ, ਕਹਿੰਦੇ ਉਸ ਵੇਲੇ ਜੀਵਨ ਦੇ ਵਿੱਚੋਂ ਸਾਰੀ ਦੀ ਸਾਰੀ ਅਗਿਆਨਤਾ, ਵਹਿਮ, ਭਰਮ, ਸਭ ਕੁਝ, ਜੀਵਨ ਆਨੰਦ ਵਾਲਾ ਜੀਵਨ ਜਿਹੜਾ ਹੈ ਉਹ ਬਣ ਜਾਂਦਾ। ਬੜਾ ਪਿਆਰਾ ਬਚਨ ਹੈ। ਅਗਲੀ ਉਦਾਹਰਣ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਦਿੱਤੀ, ਕਹਿੰਦੇ ਜਿਵੇਂ ਬੋੜ ਦਾ ਬੀਜ ਵੇਖਣ ਨੂੰ ਛੋਟਾ ਜਿਹਾ, ਇਉਂ ਕਹਿ ਲਓ ਕਸਕਸ ਦੇ ਦਾਣੇ ਜਿੱਦਾਂ, ਜਿਹਦੀ ਨਜ਼ਰ ਕਮਜ਼ੋਰ ਹੈ ਨਾ, ਕਮਜ਼ੋਰ ਮੇਰੇ ਵਰਗਾ ਐਨਕ ਲਾਹ ਕੇ ਵੇਖੇ ਤੇ ਉਹ ਵਿਖੜਾ ਵੀ ਕੋਈ ਨਹੀਂ, ਛੋਟਾ ਜਿਹਾ ਬੀਜ ਹੈ ਬੋੜ ਦਾ। ਕਹਿੰਦੇ ਪਰ ਜਦੋਂ ਉਸ ਬੋੜ ਦੇ ਬੀਜ ਨੂੰ ਬੀਜਿਆ ਜਾਂਦਾ, ਬੋਇਆ ਜਾਂਦਾ ਧਰਤੀ ਦੇ ਵਿੱਚ, ਕਹਿੰਦੇ ਫਿਰ ਉਸ ਛੋਟੇ ਜਿਹੇ ਕਸਕਸ ਦੇ ਦਾਣੇ ਦੇ ਬੀਜ ਦੇ ਵਿੱਚੋਂ ਨਾ, ਜੇ ਛੋਟਾ ਜਿਹਾ ਬੀਜ ਹੈ ਤੇ ਕਹਿੰਦੇ ਇੱਕ ਬੜਾ ਵੱਡਾ ਬੋੜ ਦਾ ਦਰਖਤ ਜਿਹੜਾ ਪੈਦਾ ਹੋ ਜਾਂਦਾ ਹੈ। ਭਾਈ ਸਾਹਿਬ ਜੀ ਕਹਿੰਦੇ ਐਵੇਂ ਦਾ ਗੁਰੂ ਦਾ ਬਚਨ, ਜਦੋਂ ਗੁਰੂ ਦੀ ਸ਼ਰਨ ਵਿੱਚ ਜਾ ਕੇ ਗੁਰੂ ਦੀ ਟਹਿਲ ਕੀਤੀ, ਗੁਰੂ ਦੇ ਬਚਨਾਂ ਨੂੰ ਕਮਾਇਆ, ਕਹਿੰਦੇ ਜੀਵਨ ਗਿਆਨ ਦੇ ਨਾਲ ਭਰ ਗਿਆ।
भाई साहब भाई गुरदास जी ने बचन कहे जैसे हीरा हाथ में तनक सो दिखाई देत मोल किए दमकन भरत भंडार जी जैसे बार बंधे हुंदी लगत न तार कुछ आगे जाए पाइयत लखनी अपार जी जैसे बट बीज बोड़ दा बीज अत सूखम स्वरूप होत बोए कै विपद करे बिरखा बिथाल जी तैसे गुर बचन संचन गुर सिखन कै जानिए महात्म गए हरिद्वार जी जदों इस गुरु दे बचन नूं गुरु दे शब्द नूं कमाया जांदा है महात्म पता लगदा है। मैं छोटी जी उदाहरण दे दियां सतगुरु गुरु अमरदास सच्चे पातशाह जी का जीवन आप सारे ने पढ़िया है। देखो सतगुरु गुरु अमरदास सच्चे पातशाह जी बेअंत बार किसी ने 20 बार लिखिया किसी ने 19 बार लिखिया किसी ने 21 बार लिखिया। मैं बेनती कर रहा बेअंत बार सतगुरु गुरु अमरदास सच्चे पातशाह जी जो गुरु नहीं बने तो बाबा अमरदास जी के रूप के बेअंत बार गंगा की यात्रा से गए गंगा से इशनान करते रहे। हुण गंगा ते इशनान करके सनातन धर्म दे दसे हुए सारे दे सारे कर्म बाबा अमरदास जी गुरु अमरदास जी करदे उत्थे पुन भी दान करदे है उत्थे दान भी करदे है उत्थे जप तप होर सब कुछ करदे है। गंगा ते जाके चेते रखियो जिस वेले गुरु अमरदास सच्चे पातशाह बाबा अमरदास जी दे रूप दे विच सतगुरु गुरु अंगद साहब की शरण विच आए ना ते गुरु साहब की शरण विच आके 12 साल की कठिन तपस्या की जिथे गागर ढोते रहे जिथे झाड़ू पोचा करते रहे जिथे तप्पड़ झाड़ते रहे जिथे प्रशादा तैयार करते रहे उत्थे सब तो वड्डी गल ए सी बाबा अमरदास जी ने सतगुरु की शरण विच रह के सतगुरु की शरण विच रह के संत शरण संत टहल करी गुरु की शरण विच रह के उत्थे गुरु के बचन नूं कमाया है गुरु के शब्द नूं कमाया। और देखो गुरु अमरदास सच्चे पातशाह जी ने यह बचन आप कहे कहते जिस वेले मैं जिस वेले सतगुरु जी कहते मैं गुरु की शरण में आया ना तो ऐसा ऐसा जीवन के बदलाव आया। सतगुरु गुरु अमरदास सच्चे पातशाह जी अपनी बाणी के लिखते हैं कहते सच करके जाने जीवन के आनंद ही आ गया। आनंद एक एहोजा शब्द है आनंद आनंद शब्द एहोजा शब्द है जिस शब्द का कोई विपरीत शब्द है ही नहीं। खुशी का शब्द है विपरीत शब्द गमी है हरख का विपरीत शब्द सोग है आए का विपरीत शब्द गया है पर आनंद शब्द एक ऐसा शब्द है जिस शब्द का विपरीत शब्द है ही नहीं। तो सतगुरु गुरु अमरदास सच्चे पातशाह ने 12 साल की मेहनत की तपस्या की गुरु के बचना कमाया गुरु के शब्द के उपर जो पहरा दिता सतगुरु गुरु अमरदास सच्चे पातशाह जी ने सेवा की जिस वेले गुरु अंगद साहब की कृपा से बख्शिश वरत गई ना गुरु अंगद साहब जी ने अपनी जगह के उपर गुरु अमरदास जी ने बिठा दिता तो सब तो पहला जो शब्द लिखिया ना सतगुरु गुरु अमरदास सच्चे पातशाह जी ने वो यही लिखिया कहते आनंद पया मेरी माए की क्या भला कदों भला कहते सतगुरु मैं पाया। यह नहीं लिखिया भी जदों मैं गंगा से गया उदो आनंद आया जदों मैं पुन किया उदो आनंद आया जो दान करता रहा या होर कुछ नहीं आनंद पया कदों भला कहते जदों सतगुरु मैं पाया जदों गुरु की शरण दे विच आके गुर की संत टहल संत शरण संत टहल करी जदों गुरु की शरण विच आके ना सेवा की आनंद पया मेरी माए सतगुरु मैं पाया जदों गुरु नू पाया उदों जीवन दे विच आनंद आ गया। मैं एक होर उदाहरण दे रहा इत्थे जिस पावन पवित्र स्थान ते आपां बैठे हाँ धन धन साहब सतगुरु गुरु रामदास सच्चे पातशाह जी का यह पवित्र स्थान है। चेते रखियो दुनिया के आल वर्ल्ड के इको एक स्थान इको एक शहर कह लो एहोजा है पूरी दुनिया के जिस शहर के कदे एक भुखा नहीं जे सुता कदे एक भुखा नहीं सुता तो वह जरा स्थान है ना सतगुरु गुरु रामदास सच्चे पातशाह जी का। मैं ये बेनती की है दस ने क्योंकि चेते रखियो सतगुरु गुरु रामदास सच्चा पातशाह जो भाई जेठे के रूप के ना बचपन के सतगुरु सच्चे पातशाह जी के माता पिता चढ़ाई कर जाते हैं सारे नु पता छोटी उम्र के बाबा हरदास जी चढ़ाई कर जाते माता पिता चढ़ाई कर जाते पर उस टाइम के उपर चूना मंडी लाहौर किसी ने भी आंढ़ी गुआढ़ी चाचे ताए सारे सन किसी ने बाह नहीं फड़ी किसी ने यह नहीं कहा जेठिया कोई गल नहीं ਜਿੱਥੇ ਸਾਡੇ ਬੱਚੇ ਦੋ ਪ੍ਰਸ਼ਾਦੇ ਛਕਿਆ ਕਰਨਗੇ ਉੱਥੇ ਤੂੰ ਵੀ ਸਾਡੇ ਬੱਚਿਆਂ ਦੇ ਨਾਲ ਤੂੰ ਇੱਕ ਦੋ ਪ੍ਰਸ਼ਾਦੇ ਛਕਣੇ ਤੂੰ ਵੀ ਛਕ ਲਿਆ ਕਰੀ ਸੱਚ ਕਰਕੇ ਜਾਣਿਓ ਮੈਂ ਜਿਹੜੀ ਬੇਨਤੀ ਕਰਨ ਲੱਗਿਆ ਸ਼ਰੀਕੇ ਨੇ ਆਸੇ ਪਾਸੇ ਸਾਰਿਆਂ ਨੇ ਜਦੋਂ ਦਰਵਾਜ਼ੇ ਬੰਦ ਕਰ ਲਏ ਨਾ ਤੇ ਨਾਨੀ ਆਈ ਹੋਈ ਸੀ ਆਪਣੇ ਜਵਾਈ ਦੇ ਸੰਸਕਾਰ ਤੇ ਨਾਨੀ ਨੇ ਕਾਲਜੇ ਦੇ ਨਾਲ ਆਇਆ ਨਾਨੀ ਕਹਿੰਦੀ ਪੁੱਤਰਾ ਕੋਈ ਨਹੀਂ ਜੇ ਤੇਰਾ ਚਾਚਾ ਤਾਇਆ ਰਿਸ਼ਤੇਦਾਰ ਮਿੱਤਰ ਕੋਈ ਨਹੀਂ ਨਾ ਬਣਦਾ ਕਹਿੰਦੀ ਮੈਂ ਹੈਗੀ ਹਾਂ ਨਾਨੀ ਉੱਥੇ ਰਹੀ ਚੂਨਾ ਮੰਡੀ ਲਾਹੌਰ ਦੇ ਵਿੱਚ ਭਾਈ ਜੇਠਾ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਘੁੰਗੜੀਆਂ ਵੇਚਦਾ ਰਿਹਾ ਮੈਂ ਸੰਖੇਪ ਦੇ ਵਿੱਚ ਬੇਨਤੀ ਕਰਨੀ ਆ ਘੁੰਗੜਾ ਘੁੰਗੜੀਆਂ ਵੇਚਦਾ ਰਿਹਾ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਘੁੰਗੜੀਆਂ ਵੇਚਦੇ ਹੋਏ ਔਰ ਚੇਤੇ ਰੱਖਿਓ ਜੇ ਕਈ ਰਾਤਾਂ ਐਸੀਆਂ ਵੀ ਆਈਆਂ ਜਿਨ੍ਹਾਂ ਰਾਤਾਂ ਦੇ ਵਿੱਚ ਭਾਈ ਜੇਠਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਭੁੱਖੇ ਰਹਿ ਕੇ ਵੀ ਗੁਜ਼ਾਰਾ ਕੀਤਾ ਕਈ ਰਾਤਾਂ ਔਰ ਜਿਸ ਵੇਲੇ ਗੁਰੂ ਅਮਰਦਾਸ ਜੀ ਦੀ ਸ਼ਰਨ ਦੇ ਵਿੱਚ ਆਏ ਨਾ ਗੋਇੰਦਵਾਲ ਸਾਹਿਬ ਗੋਇੰਦਵਾਲ ਸਾਹਿਬ ਰਹਿ ਕੇ 28 ਸਾਲ ਰਹਿ ਕੇ ਭਾਈ ਜੇਠੇ ਨੇ ਚੇਤੇ ਰੱਖਿਓ ਮੈਂ ਜਿਹੜੀ ਬੇਨਤੀ ਕਰਨ ਲੱਗਿਆ ਗੁਰੂ ਦੀ ਸ਼ਰਨ ਦੇ ਵਿੱਚ ਰਹਿ ਕੇ ਭਾਵੇਂ ਗੁਰੂ ਨਾਨਕ ਦੇ ਘਰ ਦੇ ਜਵਾਈ ਵੀ ਬਣ ਗਏ ਬੀਬੀ ਭਾਨੀ ਜੀ ਦੇ ਨਾਲ ਆਨੰਦ ਕਾਰਜ ਵੀ ਹੋ ਗਿਆ ਵਿਆਹ ਵੀ ਹੋ ਗਿਆ ਗੁਰੂ ਅਮਰਦਾਸ ਜੀ ਦੀ ਬੇਟੀ ਬੀਬੀ ਭਾਨੀ ਨਾਲ ਵਿਆਹ ਵੀ ਹੋ ਗਿਆ ਪਰ ਆਪਣੇ ਆਪ ਨੂੰ ਜਿਤਾਇਆ ਨੀ ਇੰਨੀ ਕੁ ਨਿਮਰਤਾ ਅੱਜ ਕੱਲ੍ਹ ਦੇ ਦਵਾਈਆਂ ਦਾ ਵੇਖ ਲਓ ਹਾਲ ਕੀ ਹੈ ਜਦੋਂ ਜਾਣਾ ਨਾ ਸਹੁਰਿਆਂ ਤੇ ਪਹਿਲਾਂ ਹੀ ਫੋਨ ਕਰ ਦਿੰਦੇ ਭਾਈ ਅਸੀਂ ਆਉਣੇ ਪਏ ਹਾਂ ਤੇ ਆਪਦਾ ਪ੍ਰਬੰਧ ਕਰ ਛੱਡਿਆ ਜੇ ਪਹਿਲਾਂ ਹੀ ਫੋਨ ਕਰ ਦਿੰਦੇ ਨੇ ਕਿੰਨੀ ਨਿਮਰਤਾ ਹੈ ਭਾਈ ਜੇਠੇ ਦੇ ਵਿੱਚ ਗੁਰੂ ਨਾਨਕ ਦੇ ਘਰ ਦੇ ਵਿੱਚ ਰਹਿੰਦੇ ਗੋਇੰਦਵਾਲ ਸਾਹਿਬ ਰਹਿੰਦੇ ਆ ਗੋਇੰਦਵਾਲ ਸਾਹਿਬ ਰਹਿੰਦੇ ਹੈ ਪਰ ਕਦੀ ਆਪਣੇ ਆਪ ਨੂੰ ਜਿਤਾਇਆ ਨਹੀਂ ਤੇ ਮੈਂ ਬੇਨਤੀ ਕਰਨ ਲੱਗਿਆ ਜਿਸ ਵੇਲੇ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਰਹਿ ਕੇ ਗੁਰੂ ਦੀ ਕਿਰਪਾ ਹੋ ਗਈ ਨਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਪਣੀ ਜਗ੍ਹਾ ਤੇ ਭਾਈ ਜੇਠੇ ਨੂੰ ਬਿਠਾ ਕੇ ਗੁਰੂ ਰਾਮ ਦਾ ਸੱਚਾ ਪਾਤਸ਼ਾਹ ਸਥਾਪਿਤ ਕਰ ਦਿੱਤਾ ਬਣਾ ਦਿੱਤਾ ਤੇ ਗੁਰੂ ਰਾਮ ਦਾ ਸੱਚਾ ਪਾਤਸ਼ਾਹ ਬਣਨ ਤੋਂ ਬਾਅਦ ਨਾ ਕਹਿੰਦੇ ਵੀ ਇਤਿਹਾਸਕਾਰ ਲਿਖਦੇ ਵੀ ਇੱਕ ਦਿਨ ਨਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਲਾਹੌਰ ਗਏ ਗੁਰੂ ਬਣਨ ਤੋਂ ਬਾਅਦ ਲਾਹੌਰ ਗਏ ਤੇ ਇਤਿਹਾਸਕਾਰਾਂ ਨੇ ਬੜੀ ਪਿਆਰੀ ਘਟਨਾ ਲਿਖੀ ਕਹਿੰਦੇ ਜਦੋਂ ਲਾਹੌਰ ਗਏ ਨਾ ਤੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਸ ਜਗ੍ਹਾ ਤੇ ਗਏ ਜਿੱਥੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੈ ਪ੍ਰਕਾਸ਼ ਹੈ ਜਿੱਥੇ ਸਤਿਗੁਰੂ ਜੀ ਦਾ ਜਨਮ ਹੈ ਚੂਨਾ ਮੰਡੀ ਲਾਹੌਰ ਜਦੋਂ ਸਤਿਗੁਰੂ ਜੀ ਉਸ ਸਥਾਨ ਤੇ ਗਏ ਨਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਗਲੀਆਂ ਨੂੰ ਵੇਖਦੇ ਨੇ ਜਿੱਥੇ ਸਤਿਗੁਰੂ ਜੀ ਕਦੇ ਘੁੰਗੜੀਆਂ ਵਿੱਚ ਬਚਪਨ ਚਿੱਤਰ ਕਿਉਂਦੇ ਮੈਂ ਇਹ ਵੀ ਬੇਨਤੀ ਕਰਦੇ ਹਾਂ ਇਨਸਾਨ ਨੂੰ ਕਦੇ ਆਪਣਾ ਪਿਛੋਕੜ ਨਹੀਂ ਭੁੱਲਣਾ ਚਾਹੀਦਾ ਪਿਛੋਕੜ ਜਿਹੜਾ ਆਪਣਾ ਪਿਛੋਕੜ ਭੁੱਲ ਜਾਂਦਾ ਹੈ ਨਾ ਵੀ ਪਿੱਛਾ ਮੇਰਾ ਕੀ ਸੀ ਪਿਛੋਕੜ ਦੇ ਵਿੱਚ ਮੈਂ ਕੀ ਸਾਂ ਚੇਤੇ ਰੱਖਿਆ ਜੇ ਉਹ ਹਮੇਸ਼ਾ ਖੁਆਰ ਹੁੰਦਾ ਹੈ ਹਮੇਸ਼ਾ ਉਹ ਬਰਬਾਦ ਹੋ ਜਾਂਦਾ ਹੈ ਇਨਸਾਨ ਜਿਹੜਾ ਪਿਛੋਕੜ ਚੇਤੇ ਰੱਖਦਾ ਨਹੀਂ ਹੈਗਾ ਨਾ ਵੀ ਮੈਂ ਕੀ ਸਾਂ ਤੇ ਮੈਂ ਕੀ ਬਣ ਗਿਆ ਆ ਚੇਤੇ ਰੱਖਿਓ ਫਿਰ ਦਾਤ ਪ੍ਰਾਪਤ ਜਦੋਂ ਹੋ ਜਾਂਦੀ ਹੈ ਨਾ ਫਿਰ ਉਹ ਹੰਕਾਰ ਨਹੀਂ ਕਰਦਾ ਸਤਿਗੁਰੂ ਜੀ ਉੱਥੇ ਗਏ ਤੇ ਉਹਨਾਂ ਗਲੀਆਂ ਵਾਲੇ ਵੇਖਦੇ ਨੇ ਤੇ ਸਤਿਗੁਰੂ ਗੁਰੂ ਰਾਮਦਾਸ ਜੀ ਦੀਆਂ ਅੱਖਾਂ ਨਮ ਹੋ ਗਈਆਂ ਅਥਰੂ ਆ ਗਏ ਸਿੱਖ ਨਾਲ ਨੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਸਿੱਖ ਪੁੱਛਦੇ ਸਤਿਗੁਰੂ ਜੀ ਕਿ ਇਸ ਜਗ੍ਹਾ ਦੇ ਉੱਪਰ ਗੁਰੂ ਰਾਮਦਾਸ ਜੀ ਨੂੰ ਪੁੱਛਦੇ ਕਿ ਸਤਿਗੁਰੂ ਜੀ ਇਸ ਜਗ੍ਹਾ ਦੇ ਉੱਪਰ ਤੁਹਾਡਾ ਜਨਮ ਹੈ ਲੱਗਦਾ ਤੁਹਾਨੂੰ ਆਪਣੀ ਮਾਂ ਦੀ ਯਾਦ ਆ ਗਈ ਹੋਣੀ ਮਾਤਾ ਦੀ ਯਾਦ ਆ ਗਈ ਹੋਣੀ ਸਤਿਗੁਰੂ ਗੁਰੂ ਰਾਮਦਾਸ ਜੀ ਕਹਿੰਦੇ ਨਹੀਂ ਫਿਰ ਸਤਿਗੁਰੂ ਜੀ ਦੇ ਸਤਿਗੁਰੂ ਜੀ ਪਿਤਾ ਦੀ ਯਾਦ ਆ ਗਈ ਹੋਣੀ ਹੈ ਪਿਤਾ ਜੀ ਯਾਦ ਆ ਗਏ ਹੋਣਗੇ ਜਿਨ੍ਹਾਂ ਦੀ ਗੋਦ ਦੇ ਵਿੱਚ ਤੁਸੀਂ ਖੇਡਦੇ ਰਹੇ ਹੋ ਸਤਿਗੁਰੂ ਕਹਿੰਦੇ ਨਹੀਂ ਰਿਸ਼ਤੇਦਾਰਾਂ ਦੀ ਤੁਹਾਨੂੰ ਜਿੱਥੇ ਯਾਦ ਆਉਂਦੀ ਹੋਣੀ ਹੈ ਤੁਸੀਂ ਮਿਲ ਲਓ ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਕਹਿੰਦੇ ਨਹੀਂ ਸਿੱਖ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਅਸੀਂ ਵੇਖ ਰਹੇ ਹਾਂ ਗੁਰੂ ਰਾਮਦਾਸ ਜੀ ਤੁਹਾਡੀਆਂ ਅੱਖਾਂ ਨਮ ਨੇ ਤੁਹਾਡੀਆਂ ਅੱਖਾਂ ਚ ਅਥਰੂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਸਾਨੂੰ ਇਹ ਦੱਸੋ ਵੀ ਤੁਹਾਡੀਆਂ ਅੱਖਾਂ ਨਮ ਕਿਉਂ ਹੋਈਆਂ ਫਿਰ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਾਲਕਾ ਮੈਂ ਤੁਹਾਡੀ ਉਪਮਾ ਤੁਹਾਡੀ ਮਹਿਮਾ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ ਤੁਹਾਡੇ ਗੁਣ ਮੈਂ ਕੀ ਕਹਾਂ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੀ ਤੁਸੀਂ ਬਖਸ਼ਿਸ਼ ਕੀਤੀ ਹੈ ਜਿਹੜੀ ਤੁਸੀਂ ਰਹਿਮਤ ਕੀਤੀ ਹੈ ਮੇਰੇ ਵਾਸਤੇ ਸਤਿਗੁਰੂ ਜੀ ਦੇ ਬਚਨ ਕਹੇ ਉੱਥੇ ਮਾਲਕ ਜੀ ਕਹਿੰਦੇ ਨੇ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾਹਿਬ ਤੋਂ ਮਹਲ ਜਾਨੋ ਆਪੇ ਮਾਲਕ ਜੀ ਨੇ ਇਸ਼ਾਰਾ ਕਰਕੇ ਕਿਹਾ ਹਮ ਰੁਲਤੇ ਫਿਰਤੇ ਮੈਂ ਇਹਨਾਂ ਗਲੀਆਂ ਦੇ ਵਿੱਚ ਰੁਲਦਾ ਫਿਰਦਾ ਸਾਂ ਮੈਂ ਇਹਨਾਂ ਗਲੀਆਂ ਦਾ ਕੱਖ ਸਾਂ ਇੱਥੋਂ ਤੱਕ ਕਰਕੇ ਰਿਸ਼ਤੇਦਾਰਾਂ ਨੇ ਵੀ ਮੇਰੇ ਅੱਗੋਂ ਦਰਵਾਜ਼ੇ ਬੰਦ ਕਰ ਲਏ ਮੈਂ ਤੇ ਉੱਥੇ ਕੀੜਾ ਫਾਲਿਆ ਕਿਰਮ ਸਾ। ਸਤਿਗੁਰੂ ਜੀ ਨੇ ਕਿਹਾ ਜੋ ਹਮਰੀ ਬਦਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਣੋ ਆਪੇ ਹਮ ਰੋਤੇ ਫਿਰਤੇ। ਕੋਈ ਬਾਤ ਨਾ ਪੁੱਛਦਾ, ਮੇਰੀ ਕੋਈ ਬਾਤ ਨਹੀਂ ਸੀ ਪੁੱਛਦਾ, ਗੁਰੂ ਰਾਮਦਾਸ ਜੀ ਦਾ ਵਚਨ। ਹਮ ਰੋਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਏ ਹਮ ਥਾਪੇ। ਫਿਰ ਮਾਲਕ ਨੇ ਕਿਹਾ, ਸਤਿਗੁਰੂ ਜੀ ਕਹਿੰਦੇ ਧੰਨ ਧੰਨ ਗੁਰੂ ਨਾਨਕ ਜਨ ਕਿਹੜਾ ਜਿਤ ਮਿਲਿਆ ਚੁੱਕੇ ਸਨ ਸੋਗ ਸੰਤਾਪੇ ਤੰਦ ਮੰਦ ਮਿਲਸੇ ਮਾਇਆ ਤੇ। ਕਹਿੰਦੇ ਸਾਰੇ ਦੇ ਸਾਰੇ ਸੋਗ ਸੰਤਾਪ ਜੀਵਨ ਦੇ ਵਿੱਚੋਂ ਦੂਰ ਹੋ ਗਏ। ਪਤਾ ਕਦੋਂ? ਕਹਿੰਦੇ ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਆਏ, ਜਦੋਂ ਗੁਰੂ ਨਾਨਕ ਦੀ ਕਿਰਪਾ ਤੇ ਰਹਿਮਤ ਜੀਵਨ ਦੇ ਵਿੱਚ ਵਰਤੀ। ਮੈਂ ਇੱਥੇ ਇੱਕ ਅੱਜ ਇਤਿਹਾਸਕ ਦਿਹਾੜਾ ਹੈ, ਆਪਾਂ ਸਾਰੇ ਹੀ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜਿਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਰੱਖਿਆ ਵਾਸਤੇ ਅਕਾਲ ਤਖਤ ਸਾਹਿਬ ਦੀ ਰੱਖਿਆ ਕਰਦੇ ਹੋਏ, ਸੇਵਾ ਕਰਦੇ ਹੋਏ ਆਪਣਾ ਜਿਹੜਾ ਆ ਉਹ ਬਲਿਦਾਨ ਦਿੱਤਾ, ਉਹ ਅੱਜ ਆਪਾਂ ਇਤਿਹਾਸਕ ਦਿਹਾੜਾ ਮਨਾ ਰਹੇ ਹਾਂ। ਮੈਂ ਗੁਰੂ ਦੀ ਕਿਰਪਾ ਦੇ ਨਾਲ ਜੋੜ ਕੇ ਇਹ ਗੱਲ ਕਰਨੀ ਹੈ। ਸੰਤ ਸ਼ਰਨ ਸੰਤ ਪਹਿਲ ਕਰੀ, ਪਿੰਡ ਲੀਲ ਦੇ ਬਾਬਾ ਗੁਰਬਖਸ਼ ਸਿੰਘ ਜੀ ਜਿਹੜੇ ਨੇ ਉਹ ਰਹਿਣ ਵਾਲੇ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ, ਇੱਥੇ ਦੇ ਇਹਨਾਂ ਦਾ ਜਨਮ ਹੈ। ਕਹਿੰਦੇ ਵੀ ਸੰਗਤ ਚੰਗੀ ਮਿਲੀ, ਪਰਿਵਾਰ ਗੁਰੂ ਦੇ ਨਾਲ ਜੁੜਿਆ ਸੀ ਤੇ ਮਨ ਦੇ ਵਿੱਚ ਚਾਹ ਪੈਦਾ ਹੋਇਆ ਵੀ ਮੈਂ ਵੀ ਖੰਡੇ ਬਾਟੇ ਦੀ ਪੌਲ ਲੈਣਾ, ਖੰਡੇ ਬਾਟੇ ਦੀ ਪੌਲ। ਕਹਿੰਦੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਜਿਹੜੇ ਇਸ ਹਰਿਮੰਦਰ ਸਾਹਿਬ ਜੀ ਦੇ ਪ੍ਰਬੰਧਕ ਵੀ ਰਹੇ, ਸੇਵਾਦਾਰ ਵੀ ਰਹੇ, ਜਿਹੜੇ ਇੱਥੇ ਗ੍ਰੰਥੀ ਵੀ ਰਹੇ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸੇਵਾ ਨਿਭਾਉਂਦੇ ਰਹੇ, ਜਿਨ੍ਹਾਂ ਨੇ ਸਿੱਖੀ ਤੋਂ ਆਪਣਾ ਸਿੱਖੀ ਦੀ ਖਾਤਰ ਧਰਮ ਦੀ ਖਾਤਰ ਆਪਣਾ ਬੰਦ ਬੰਦ ਕਟਵਾ ਲਿਆ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਕੋਲੋਂ ਬਾਬਾ ਗੁਰਬਖਸ਼ ਸਿੰਘ ਜੀ ਨੇ ਖੰਡੇ ਬਾਟੇ ਦੀ ਪੌਲ ਲਈ। ਆਪ ਪੰਜਾਂ ਪਿਆਰਿਆਂ ਦੇ ਵਿੱਚ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਲੱਗੇ, ਖੰਡੇ ਬਾਟੇ ਦੀ ਪੌਲ ਲਈ। ਐਸਾ ਰੂਹਾਨੀਅਤ ਦਾ ਰੰਗ ਚੜਿਆ ਕਿ ਨਿਹੰਗ ਸਿੰਘ ਜਥੇਬੰਦੀ ਦੇ ਵਿੱਚ ਬਾਬਾ ਗੁਰਬਖਸ਼ ਸਿੰਘ ਜੀ ਰਲ ਗਏ, ਸੇਵਾ ਕਰਦੇ ਹੈ। ਕਹਿੰਦੇ 1764 ਈਸਵੀ ਦੇ ਵਿੱਚ ਜਦੋਂ ਅਬਦਾਲੀ ਚੜ੍ਹ ਕੇ ਆਇਆ ਨਾ, ਅਹਿਮਦ ਸ਼ਾਹ ਅਬਦਾਲੀ ਚੜ੍ਹ ਕੇ ਆਇਆ ਤੇ ਗੁਰੂ ਕੇ ਸਿੱਖਾਂ ਨੇ ਨਾ, ਦੇਖੋ ਗੁਰੂ ਕੇ ਸਿੱਖ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ, ਸਾਡੇ ਤੇ ਰਹਿਮਤ ਕੀਤੀ ਹੈ, ਸਾਡੀਆਂ ਜਿਹੜੀਆਂ ਗੁਲਾਮੀਆਂ ਦੀਆਂ ਜ਼ੰਜੀਰਾਂ ਨੇ ਨਾ ਉਹ ਕਲਗੀਆਂ ਵਾਲੇ ਨੇ ਤੋੜੀਆਂ। ਇੱਕ ਅਦੀਬ ਨੇ ਲਿਖਿਆ, ਕਹਿੰਦੇ ਜਗੜੇ ਗੁਲਾਮੀ ਦੀਆਂ ਸੰਗਲਾਂ ਤੇ ਹਿੰਦ ਵਾਸੀ ਜੂਝ ਕੇ ਆਜ਼ਾਦ ਕਰਵਾਏ ਦਸ਼ਮੇਸ਼ ਨੇ, ਨਿੱਕੇ ਨੀਵੇਂ ਸ਼ੂਦਰ ਕਹਿ ਕੇ ਜੋਸ਼ੀ ਦੁਰਕਾਰੇ ਜਾਈ ਜਾਂਦੇ, ਉਹਨਾਂ ਤਾਈਂ ਤਖ਼ਤ ਦਵਾਏ ਦਸ਼ਮੇਸ਼ ਨੇ, ਜਿਨ੍ਹਾਂ ਤਾਈਂ ਵਿਵਰਜਿਤ ਸੀ ਗਲਾਂ ਤੇ ਜਨੇਊ ਪਾਉਣਾ, ਉਹਨਾਂ ਤਾਈਂ ਸ਼ਸਤਰ ਸਜਾਏ ਦਸ਼ਮੇਸ਼ ਨੇ, ਮੌਤ ਦਾ ਨਾਮ ਸੁਣ ਡਰ ਜਾਣ ਵਾਲਿਆਂ ਤੋਂ ਮੌਤ ਨੂੰ ਮਖੌਲ ਕਰਵਾਏ ਦਸ਼ਮੇਸ਼ ਨੇ, ਕਲਗੀਆਂ ਵਾਲੇ ਨੇ ਬਖਸ਼ਿਸ਼ ਕੀਤੀ, ਅੰਦਰ ਹਿੰਮਤ ਭਰੀ ਅੰਦਰ ਜ਼ੁਰਤ ਭਰੀ। ਜਿਹੜੀ ਜਿਹੜੇ ਇਹ ਗੱਲ ਕਹਿੰਦੇ ਸਨ ਨਾ, ਹਮ ਤੋਂ ਤੋਲਣ ਜਾਣਾ ਤਕੜੀ ਨੰਗੀ ਕਰਦ ਕਬੂ ਨਹੀਂ ਪਕੜੀ, ਕਿੜੀ ਉੱਡੇ ਤੋਂ ਹਮਡਰ ਜਾਏ ਦੁਸ਼ਮਣ ਸੋ ਕੈਸੇ ਲੜ ਪਾਏ। ਐਸੀ ਬਖਸ਼ਿਸ਼ ਜੀਵਨ ਦੇ ਵਿੱਚ ਕਲਗੀਆਂ ਵਾਲੇ ਦੀ ਵਰਤੀ, ਉਹੀ ਕਹਿੰਦੇ ਸਨ ਚੇਤੇ ਰੱਖੇ ਦੇ ਜਿਹੜੇ ਕਹਿੰਦੇ ਸਨ ਨਾ, ਨੰਗੀ ਕਰਦ ਕਬੂ ਨਹੀਂ ਪਕੜੀ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ, ਇੰਨੀ ਹੱਥੋਂ ਮੈਂ ਤਲਵਾਰ ਪਕੜਾਊ, ਤੁਸੀਂ ਕਰਦ ਦੀ ਗੱਲ ਕਰਦੇ ਹੋ ਤੁਹਾਨੂੰ ਤਲਵਾਰ ਫੜਾ ਦੇਣੀ ਮੈਂ, ਇਨੀ ਹਾਥੋਂ ਮੈਂ ਤਲਵਾਰ ਪਕੜਾਊਂ, ਚਿੜੀਓ ਸੇ ਮੈਂ ਬਾਜ ਤੜਾਊਂ, ਸਵਾ ਲਾਖ ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਔਰ ਸੱਚੇ ਪਾਤਸ਼ਾਹ ਦੇ ਇਕੱਲਾ ਕਿਹਾ ਹੀ ਨਹੀਂ, ਚੇਤੇ ਰੱਖਿਆ ਜੇ ਉਹ ਕਰਕੇ ਵਿਖਾਇਆ। ਤੇ ਉਹ ਉਦਾਹਰਣਾਂ ਜਿਹੜੀਆਂ ਨੇ ਨਾ, ਉਹ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਹੋਣੀ ਸਾਡੇ ਸਾਹਮਣੇ ਹੈ, ਕੈਸੀ ਜ਼ੁਰਤ ਭਰੀ ਕਲਗੀਆਂ ਵਾਲੇ ਦਾ ਖੰਡੇ ਬਾਟੇ ਦੀ ਪਾਉਣ ਲਈ। ਅਹਿਮਦ ਸ਼ਾਹ ਅਬਦਾਲੀ ਚੜ੍ਹ ਕੇ ਆਇਆ ਤੇ ਅਹਿਮਦ ਸ਼ਾਹ ਅਬਦਾਲੀ ਦੇ ਉੱਪਰ ਆਮ ਜਦੋਂ ਹਿੰਦੁਸਤਾਨ ਨੂੰ ਲੁੱਟਦਾ ਹੁੰਦਾ ਸੀ ਨਾ, ਇਹਦਾ ਸੱਤਵਾਂ ਹਮਲਾ, ਮੈਂ ਵੀ ਬੇਨਤੀ ਕਰਦੇ ਹਾਂ, ਸੱਤਵਾਂ ਹਮਲਾ। ਉਹਨੇ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਦੀਆਂ ਇੱਜ਼ਤਾਂ ਰੋਲੀਆਂ, ਉਹਨੇ ਬਹੁਤ ਸਾਰਾ ਮਾਲ ਬਹੁਤ ਸਾਰਾ ਸਭ ਕੁਝ ਲੁੱਟਿਆ ਤੇ ਲੁੱਟ ਕੇ ਜਾ ਰਿਹਾ। ਗੁਰੂ ਕੇ ਸਿੱਖਾਂ ਨੂੰ ਪਤਾ ਲੱਗਿਆ, ਜਦੋਂ ਗੁਰੂ ਕੇ ਸਿੱਖਾਂ ਨੂੰ ਪਤਾ ਲੱਗਿਆ ਤੇ ਗੁਰੂ ਕੇ ਸਿੱਖਾਂ ਨੇ ਇਹਦਾ ਲੁੱਟਿਆ ਹੋਇਆ ਮਾਲ ਲੁੱਟ ਲਿਆ, ਇਹਦੇ ਤੋਂ ਡਾਕਾ ਮਾਰ ਕੇ ਤੇ ਇਹਦੇ ਤੋਂ ਖੋਲਿਆ। ਉਹ ਨੌਜਵਾਨ ਬਹੁ ਬੇਟੀਆਂ ਨੂੰ ਆਜ਼ਾਦ ਕਰਵਾਇਆ, ਇਹ ਲਾਹੌਰ ਗਿਆ ਤੇ ਲਾਹੌਰ ਜਾ ਕੇ ਆਪਣੇ ਅਹਿਲਕਾਰਾਂ ਨੂੰ ਜਹਾਨ ਖਾਨ ਵਰਗਿਆਂ ਨੂੰ ਪੁੱਛਦਾ ਵੀ ਮੈਂ ਜਦੋਂ ਆਉਣਾ ਨਾ, ਅਹਿਮਦ ਸ਼ਾਹ ਅਬਦਾਲੀ ਕਹਿੰਦਾ ਵੀ ਮੈਂ ਜਦੋਂ ਆਉਣਾ, ਵੱਡੇ ਵੱਡੇ ਜਾਟ ਵੱਡੇ ਵੱਡੇ ਮਰਹੱਟੇ ਵੱਡੇ ਵੱਡੇ ਰਾਜਪੂਤ ਰਾਜੇ, ਉਹਨਾਂ ਦੀ ਹਿੰਮਤ ਨਹੀਂ ਹੁੰਦੀ ਵੀ ਮੇਰੇ ਸਾਹਮਣੇ ਅੱਖ 'ਚ ਅੱਖ ਪਾ ਕੇ ਗੱਲ ਕਰ ਸਕਣ। ਜਦੋਂ ਮੈਂ ਆਉਣਾ ਉਹ ਆਪਣੀਆਂ ਧੌਣਾਂ ਡੋਲੀਆਂ ਕਰਕੇ ਬਹਿ ਜਾਂਦੇ, ਖੜ ਜਾਂਦੇ, ਮੇਰੀ ਅੱਖ ਦੇ ਵਿੱਚ ਕੋਈ ਅੱਖ ਨਹੀਂ ਪਾ ਕੇ ਗੱਲ ਕਰਦਾ। ਉਹ ਜਹਾਨ ਕਾਰਨ ਨੂੰ ਪੁੱਛਦਾ ਕਿ ਕੌਣ ਨੇ ਜਿਹੜੇ ਮੇਰੇ ਉੱਤੇ ਹਮਲਾ ਕਰਕੇ ਮੇਰਾ ਮਾਲ ਲੁੱਟ ਕੇ ਲੈ ਗਏ। ਉੱਥੇ ਫਿਰ ਨਾ ਅਦੀਬ ਨੇ ਲਿਖਿਆ, ਬੜੀ ਪਿਆਰੀ ਗੱਲ ਹੈ, ਅੱਗੋਂ ਜਵਾਬ ਆਉਂਦਾ ਹੈ। ਜਹਾਨ ਖਾਨ ਕਹਿੰਦਾ ਹੈ, ਮੁਰਸ਼ਦ ਇਨਕਾ ਵਲੀ ਭਇਓ ਹੈ। ਸ਼ਵੇ ਮੈਂ ਸੰਖੇਪ ਦੇ ਵਿੱਚ ਬੇਨਤੀ ਕਰਨੀ ਹੈ। ਉਹ ਕਹਿੰਦਾ, ਮੁਰਸ਼ਦ ਇਨਕਾ ਵਲੀ ਭਇਓ ਹੈ, ਆਬੇ ਹਯਾਤ ਇਨਕੋ ਦਇਓ ਹੈ। ਉਹਨੇ ਇੱਕ ਇਹਨਾਂ ਨੂੰ ਆਪੇ ਹਯਾਤ ਦਿੱਤਾ ਹੈ, ਅੰਮ੍ਰਿਤ ਦਿੱਤਾ ਹੈ। ਤੇ ਅੰਮ੍ਰਿਤ ਛੱਡ ਦਿੰਦਾ ਵੀ ਅੰਮ੍ਰਿਤ ਦਿੱਤਾ ਤੇ ਫਿਰ ਕੀ ਹੈ? ਸੁਣਿਓ ਫਿਰ ਉਹ ਕੀ ਕਹਿੰਦਾ ਹੈ। ਕਹਿੰਦਾ ਮੁਰਸ਼ਦ ਇਨਕਾ ਬੜੀ ਭਯੋ ਹੈ, ਆਪੇ ਹਯਾਤ ਇਨਕੋ ਦਯੋ ਹੈ। ਕਹਿੰਦੇ ਗਜ਼ਬ ਅਸਰ ਇਸਕਾ ਹਮ ਦੇਖਾ ਬੁਸਦਿਲ ਹੋਵਤ ਸ਼ੇਰ ਵਸ਼ੇਖਾ। ਕਹਿੰਦੇ ਬੁਸਦਿਲ ਤੋਂ ਬੁਸਦਿਲ ਬੰਦਾ ਵੀ ਜਦੋਂ ਖੰਡੇ ਬਾਟੇ ਦੀ ਪੌੜ ਲੈ ਲੈਂਦਾ, ਕਹਿੰਦਾ ਉਹ ਸ਼ੇਰਾਂ ਦੇ ਨਾਲ ਹਾਥੀਆਂ ਦੇ ਨਾਲ ਮੁਕਾਬਲਾ ਕਰਨ ਦੇ ਬਰਾਬਰ ਹੋ ਜਾਂਦਾ। ਬੁਸਦਿਲ ਹੋਵਤ ਸ਼ੇਰ ਵਸ਼ੇਖਾ। ਅੱਛਾ, ਅਹਿਮਦ ਸਾਹਿਬ ਦਾਲੀ ਕਹਿੰਦਾ ਹੋਰ, ਕਹਿੰਦੇ ਕਾਨ ਨਾ ਕਾਹੂ ਕੀ ਇਹ ਰਾਖਤ। ਕਿਸੇ ਦੀ ਕਾਨ ਨੂੰ ਰੱਖਦੇ, ਕਾਨ ਨਾ ਕਾਹੂ ਕੀ ਇਹ ਰਾਖਤ, ਸ਼ਹਿਨ ਸ਼ਾਹ ਖੁਦ ਹੀ ਕੋ ਆਪਣੇ ਆਪ ਨੂੰ ਰਾਜੇ ਮੰਨਦੇ ਹੈ। ਕਾਨ ਨਾ ਕਾਹੂ ਕੀ ਇਹ ਰਾਖਤ, ਸ਼ਹਿਨ ਸ਼ਾਹ ਖੁਦ ਹੀ ਕੋ ਭਾਖਤ। ਅੱਗੇ ਕਹਿੰਦਾ ਹੈ ਇਹਨਾਂ ਨੂੰ ਮਾਰ ਦਿਓ, ਖਤਮ ਕਿਉਂ ਨਹੀਂ ਕਰ ਦਿੰਦੇ? ਅੱਗੋ ਜਹਾਨ ਖਾਨ ਕਹਿੰਦਾ ਮਾਰਤ ਇਨਕੋ ਹਮ ਥੱਕ ਗਏ। ਅਸੀਂ ਤੇ ਮਾਰਦੇ ਮਾਰਦੇ ਥੱਕ ਗਏ ਹਾਂ, ਬੜੇ ਮਾਰੇ ਸਿੱਖ ਬੜੇ, ਅਸੀਂ ਤੇ ਮਾਰਦੇ ਮਾਰਦੇ ਅੱਕ ਗਏ। ਇਹਨਾਂ ਦੇ ਸਿਰਾਂ ਦੇ ਮੁੱਲ ਵੀ ਪਾ ਕੇ ਵੇਖ ਲਏ, ਅਸੀਂ ਇਹਨਾਂ ਤੇ ਇਨਾਮ ਰੱਖ ਰੱਖ ਕੇ ਵੇਖ ਲਏ। ਸਾਡੀਆਂ ਬੰਦੂਕਾਂ ਚੋਂ ਗੋਲੀਆਂ ਮੁੱਕ ਗਈਆਂ, ਸਾਡੇ ਨੇਜੇ ਨੇਜੇ ਉਹ ਜਿਹੜੇ ਸਾਡੇ ਵਰਸ਼ੇ ਨੇ ਉਹ ਬੂਰੇ ਹੋ ਗਏ, ਸਾਡੀਆਂ ਕਿਰਪਾਨਾਂ ਖੁੱਲੀਆਂ ਹੋ ਗਈਆਂ, ਪਰ ਗੁਰੂ ਕੇ ਸਿੱਖ ਇੰਨੇ ਕੇ ਸ਼ਹੀਦ ਕੀਤੇ ਮੁੱਕੇ ਫੇਰ ਵੀ ਕੋਈ ਨੀ। ਅੱਜ ਵੀ ਉਹ ਚੜ੍ਹਦੀ ਕਲਾ ਦੇ ਵਿੱਚ ਨੇ। ਕਹਿੰਦੇ ਮਾਰਤ ਇਨਕੋ ਹਮ ਥੱਕ ਗਏ, ਇਹ ਨਿਤ ਬੜਤ ਜਾਤ ਹੈ ਨਹੀਂ ਪਤਾ ਹੀ ਨਹੀਂ। ਅਸੀਂ ਇੱਕ ਮਾਰਦੇ ਹਾਂ ਦਸ ਹੋਰ ਪੈਦਾ ਹੋ ਜਾਂਦੇ। ਇੱਕ ਕਲਗੀਆਂ ਵਾਲੇ ਦੇ ਅੰਮ੍ਰਿਤ ਦੀ ਗੱਲ ਕਰ ਰਿਹਾ ਮੈਂ, ਗੁਰੂ ਦੀ ਬਖਸ਼ਿਸ਼ ਦੀ ਗੱਲ ਕਰ ਰਿਹਾ। ਉਹ ਕਹਿੰਦਾ ਕਹਿੰਦਾ ਮਾਰਤ ਇਨਕੋ ਹਮ ਥੱਕ ਗਏ, ਇਹ ਨਿਤ ਬੜਤ ਜਾਤ ਹੈ ਨਹੀਂ। ਕਹਿੰਦੇ ਪਤਾ ਨਹੀਂ ਕਿੱਥੋਂ ਹੋਰ ਪੈਦਾ ਹੋ ਜਾਂਦੇ। ਅੱਛਾ, ਕਹਿੰਦੇ ਹੋਰ ਅਬਦਾਲੀ ਪੁੱਛਦਾ ਹੋਰ, ਕਹਿੰਦਾ ਹੈ ਇਨ ਮੈਂ ਇਤਫਾਕ ਮਹਾਨਾ। ਕਹਿੰਦੇ ਬੜਾ ਪਿਆਰ ਹੈ ਇਹਨਾਂ ਦੇ ਵਿੱਚ, ਹੈ ਇਨ ਮੈਂ ਇਤਫਾਕ ਮਹਾਨਾ, ਬੜਾ ਇਤਫਾਕ ਹੈ। ਇੱਕ ਹੋਰ ਛੋਟੀ ਜਿਹੀ ਉਦਾਹਰਨ ਹੋਰ ਦੇ ਦਿਆਂ ਸਮੇਂ ਦੇ ਵਿੱਚ ਰਹਿ ਕੇ, ਸੁਣਿਓ ਜੀ। ਕਹਿੰਦੇ ਵੀ ਜਦੋਂ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ, ਆਪਾਂ ਸਾਰਿਆਂ ਨੇ ਸਾਖੀ ਸੁਣੀ ਹੋਈ ਹੈ, ਮੈਂ ਛੋਟੀ ਜਿਹੀ ਉਦਾਹਰਨ ਦੇਣ ਲੱਗਿਆ। ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਜਦੋਂ ਜਕਰੀਆ ਖਾਂ ਕਹਿੰਦਾ ਨਾ ਮੈਂ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ, ਅੰਮ੍ਰਿਤਸਰ ਸਾਹਿਬ ਉਹ ਇਸ਼ਨਾਨ ਕਰਨ ਆਏ, ਗੁਰੂ ਕੇ ਸਿੱਖ ਚੋਰੀ ਲੁੱਕ ਕੇ ਇਸ਼ਨਾਨ ਕਰਨ ਆਏ, ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਸਰੋਵਰ ਚ ਇਸ਼ਨਾਨ ਕਰਨਾ, ਗੱਲਾਂ ਬਾਤਾਂ ਕਰਦੇ ਜਾਂਦੇ, ਅੱਗੋਂ ਸ਼ਾਹੀ ਰੋਡ ਤੇ ਤੁਰੇ ਜਾਂਦੇ ਨੇ ਨਾ, ਜਦੋਂ ਅੱਗੋਂ ਦੋ ਸਿਪਾਹੀ ਆ ਰਹੇ ਤੇ ਦੋ ਸਿਪਾਹੀ ਗੱਲਾਂ ਕਰਦੇ ਜਾਂਦੇ ਵੀ ਸਿੱਖ ਮੁੱਕ ਗਏ, ਸਿੱਖ ਖਤਮ ਹੋ ਗਏ, ਇਹ ਗੱਲਾਂ ਕਰਦੇ ਜਾਂਦੇ। ਇਹਨਾਂ ਦੋਨਾਂ ਜਣਿਆਂ ਨੇ ਵੇਖਿਆ, ਇਹ ਕਹਿੰਦੇ ਵੀ ਅੱਗੋਂ ਸਿਪਾਹੀ ਆਉਂਦੇ ਆਪਾਂ ਲੁੱਕ ਜਾਈਏ, ਇਹ ਥੋੜੇ ਜਿਹੇ ਸਾਈਡ ਤੇ ਹੋ ਗਏ, ਝਾੜੀ ਦੇ ਉਹਨੇ ਹੋ ਗਏ, ਇੱਕ ਜਣੇ ਨੇ ਕਿਧਰੇ ਵੇਖ ਲਿਆ ਸਿਪਾਹੀ ਨੇ, ਮੁਗਲ ਸਿਪਾਹੀ ਨੇ ਵੇਖ ਲਿਆ, ਉਹ ਕਹਿੰਦਾ ਮੈਨੂੰ ਲੱਗਦਾ ਨਾ ਸਿੱਖ ਨੇ, ਦੂਜਾ ਕਹਿੰਦਾ ਕਬਲਾ ਹੋ ਗਿਆ। ਸੁਣਿਓ, ਕਹਿੰਦਾ ਅੱਗੇ ਸਿੱਖ ਨੇ, ਦੂਜਾ ਕਹਿੰਦਾ ਕਬਲਾ ਹੋ ਗਿਆ। ਕਹਿੰਦਾ ਮੈਨੂੰ ਤੇ ਨਜ਼ਰ ਨਹੀਂ ਆਉਂਦੀ। ਕਹਿੰਦੇ ਨਜ਼ਰ ਕਿਵੇਂ ਆਉਣਗੇ, ਉਹ ਲੁੱਕ ਗਏ ਨੇ। ਉਹ ਕਹਿੰਦਾ ਨਹੀਂ, ਉਹ ਕਲਗੀਆਂ ਵਾਲੇ ਦਾ ਸਿੱਖ ਕਦੇ ਲੁਕਦਾ ਨਹੀਂ ਹੁੰਦਾ, ਉਹ ਛਾਤੀ ਡਾ ਕੇ ਸਾਹਮਣੇ ਅੜ ਜਾਂਦਾ, ਸਾਹਮਣੇ ਛਾਤੀ ਡਾ ਕੇ ਖੜ ਜਾਂਦਾ। ਕਲਗੀਆਂ ਵਾਲੇ ਦਾ ਸਿੱਖ ਕਦੇ ਲੁਕਦਾ ਨਹੀਂ ਹੁੰਦਾ, ਜੇ ਸਿੱਖ ਹੋਵੇ ਤੇ ਲੁਕ ਜਾਵੇ, ਹੋ ਹੀ ਨਹੀਂ ਸਕਦਾ। ਇਹ ਜਿਹੜੀ ਗੱਲ ਹੈ ਨਾ, ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਸੁਣ ਲਈ, ਉਹ ਸਾਡੇ ਤੇ ਦੁਸ਼ਮਣ ਵੀ ਇੰਨਾ ਭਰੋਸਾ ਕਰਦਾ, ਕਵਲਿਆ ਤੂੰ ਲੁਕਿਆ ਬੈਠਾ, ਚੱਲ ਚੱਲ ਗਏ ਸਾਹਮਣੇ, ਗੁਰੂ ਕੇ ਸਿੱਖ ਸਾਹਮਣੇ ਆਏ। ਪਰ ਉਹਨਾਂ ਨੇ ਉੱਥੇ ਸਿੱਖ ਰਾਜ ਕਾਇਮ ਕੀਤਾ। ਸਿੱਖ ਰਾਜ ਕਾਇਮ ਕਰਨ ਦਾ ਮਤਲਬ ਇਹ ਵੀ ਦੋਨਾਂ ਜਣਿਆਂ ਨੇ ਖਾਲਸਾ ਜਿਹੜਾ ਆ ਨਿਸ਼ਾਨ ਸਾਹਿਬ ਚੜ੍ਹਾ ਦਿੱਤਾ। ਪਰ ਉੱਥੇ ਹੋਇਆ ਪਤਾ ਕੀ, ਦੋਨੋਂ ਜਣੇ ਸਨ, ਜਕਰੀਆ ਖਾਂ ਦੇ ਕੋਲ ਖਬਰ ਪਹੁੰਚੀ, ਜਕਰੀਆ ਖਾਂ ਨੇ ਦੋ ਜਣਿਆਂ ਨੂੰ ਫੜਨ ਵਾਸਤੇ 200 ਭੇਜਤਾ, 200 ਭੇਜਤਾ। ਹੁਣ ਜਦੋਂ 200 ਭੇਜਿਆ ਨਾ, ਉਹ ਕਹਿੰਦੇ ਵੀ ਆਪਾਂ ਜਿੱਤ ਤੇ ਸਕਦੇ ਨਹੀਂ, ਆਪਾਂ ਨੂੰ ਪਤਾ ਵੀ ਆਪਣਾ ਅਖੀਰ ਜਿਹੜਾ ਆ ਉਹ ਮੌਤ ਹੈ, ਸ਼ਹਾਦਤ ਦਾ ਜਾਮ ਪੀ ਜਾਣਾ। ਪਰ ਦੋਨੋਂ ਜਿਹੜੇ ਕਹਿੰਦੇ ਵੀ ਅਸੀਂ ਚਾਹੁੰਦੇ ਹਾਂ, ਬਾਬਾ ਬੋਤਾ ਸਿੰਘ ਜੀ ਕਹਿੰਦਾ ਵੀ ਇੱਕ ਵੀ ਵਾਰ ਆਪਣੀ ਪਿੱਠ ਤੇ ਨਾ ਹੋਵੇ, ਜਿੰਨੇ ਵਾਰ ਹੋਣ ਨਾ ਛਾਤੀ ਤੇ ਹੋਣ, ਕਲਗੀਆਂ ਵਾਲੇ ਨੂੰ ਅਸੀਂ ਦੱਸਣਾ ਅਸੀਂ ਭੱਜੇ ਨਹੀਂ, ਅਸੀਂ ਦੌੜੇ ਨਹੀਂ, ਅਸੀਂ ਖੜੇ ਹਾਂ। ਕਹਿੰਦੇ ਕੀ ਕਰੀਏ? ਕਹਿੰਦੇ ਕਮਰ ਕੱਸੇ ਦੇ ਨਾਲ ਨਾ ਇੱਕ ਦੂਜੇ ਦੀਆਂ ਪਿੱਠਾਂ ਨਾਲ ਪਿੱਠ ਨਾਲ ਪਿੱਠ ਜੋੜ ਕੇ ਆਪਾਂ ਕਮਰ ਕੱਸਾ ਮੰਨ ਲੈਂਦੇ ਹਾਂ ਇੱਕ ਪਾਸੇ ਨਾਲ, ਵੀ ਜਿੰਨੇ ਵਾਰ ਹੋਣਗੇ ਨਾ ਛਾਤੀ ਤੇ ਹੀ ਹੋਣਗੇ, ਆਪਣੇ ਇੱਕ ਦੂਜੇ ਨਾਲ ਕਮਰ ਕੱਸਾ ਬੰਨ ਲੈਂਦੇ ਹਾਂ, ਆਪਾਂ ਜਿੰਨੇ ਵਾਰ ਲੜਾਈ ਕਰਨੀ ਹੈ ਛਾਤੀ ਤੇ ਵਾਰ ਖਾਵਾਂਗੇ। ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਕਮਰ ਕੱਸੇ ਦੇ ਨਾਲ ਆਪਣੇ ਆਪ ਨੂੰ ਬੰਨਿਆ ਤੇ ਗੁਰੂ ਤੇ ਸਿੱਖ ਲੜਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ। ਆਇਆ ਹੈ ਇਨ ਮੈਂ ਇਤਫਾਕ ਮਹਾਨਾ, ਸਿੰਘ ਸਿੰਘ ਪਰਵਾਰਤ। ਅੱਜ ਹੈ ਸਾਡੇ ਇਤਫਾਕ, ਮੈਂ ਤਾਂ ਬੇਨਤੀ ਕਰਨ ਲੱਗਿਆ, ਇੰਨਾ ਇਤਫਾਕ ਸੀ ਸਿੱਖਾਂ ਦੇ ਵਿੱਚ, ਸਿੱਖ ਸਿੱਖ ਤੋਂ ਜਾਣ ਵਰਦਾ ਸੀ। ਮੈਨੂੰ ਆਪ ਕਰਿਆ ਜੇ, ਅੱਜ ਸਿੱਖ ਸਿੱਖ ਦਾ ਵੈਰੀ ਬਣਿਆ ਬੈਠਾ ਹੈ, ਇਹ ਵੀ ਮੈਂ ਬੇਨਤੀ ਕਰਦਿਆਂ ਅੱਜ ਮੈਨੂੰ ਆਪ ਕਰਿਆ ਜੇ। ਇੱਕ ਗੁਰੂ ਸਾਹਿਬ ਦਾ ਰਹਿਤ ਨਾਮੇ ਦਾ ਹੁਕਮ ਹੈ, ਆਗਿਆ ਆਵਤ ਸਿੰਘ ਦੇ ਪਾਵੈ, ਵਾਹਿਗੁਰੂ ਜੀ ਕੀ سارے بولو واہگرو جی کی فتح بلاو ہے. میں معاف کریا جے اج سکھ نو سکھ مل کے فتح نہیں بلاؤں گا. اج سڈے اندر ایرخا اینی ود گئی, سارا اینا ود گیا, اسی اج سکھ سکھ نو ویکھ کے راضی نہیں. دشمن بھی کہندا سی ہے ان میں اتفاق مہانا سنگھ سنگھ پروارت جانا سکھ سکھ تو جان وارد ہے. کہندے پھر کہندے دیت آوازا بھوکا کوئی آؤ دیو تیار گر ہوئی. اس سمے بیری کن آوے پرم میت سنگھ شکاوا کہ اٹھے پھر پرم متر کی طرح ویری بھی آؤں شکاؤ دی طرح شکاؤں. آ پچھے جی برگاڑی کے گرو گرنتھ صاحب کی بربی ہوئی سی نا, پتا سان سارے برگاڑی کے اتنے ہویا بھی دھیان سنو جہے پولیس والے سکھان پٹتے سن جنہ نے اتنے بچھاڑا کی پانی دیا بڑا کچھ ہوا سانو سارے پتا برگاڑی کے. اور کمال کا اتہاس یہ ہے بھی جدو آ ہوں بھی گل ہے دو سال پہلے بھی کمال کی گل یہ ہے بھی جہے بچھاڑا کرنے والے جہے لاٹھی چارج کرنے والے جہے کٹن والے جہے گرو کے سکھان کے اوپر دردی کے بے رحمی کے نام تشدد کرنے والے جس ویلے گرو کے سکھان کے لنگر جا کے بہتے سن تو سکھ نے کدے باہ فڑ کے یہ نہیں کہا بھی تو ساڈا دشمن ہے تو سانو مارن واسطے آیا. گرو کے سنگھ پرم میت سنگھ تاہ سکھاو ہے متر کی طرح سکھاؤ ہے. کہتے پرم میت سنگھ کہتے پاچھا بچے تو خود کھلا ہے نہیں تو لنگر مست بتایا ہے. کہ ایکتا کا کارن کی ہے یہاں کی روحانیت کا کارن کی ہے. دادی کہ ایکتا روحانیت کا کارن ہے دربار صاحب. کہ دربار صاحب نو ختم کر دیو. اتنے پھر احمد شاہ ابدالی سنو 36,000 کی فوج لے کے دربار صاحب سے چڑھائی کرنے واسطے آیا. 36,000 اتنے بابا گربخش سنگھ جی نے یہاں کے نال 30 گرو کے سکھ نے 30 چیت رکھا جو دربار صاحب 30 گرو کے سکھ نے احمد شاہ ابدالی کے کول 36,000 ہے. بابا گربخش سنگھ جی کہتے بھی پتا سانو سارے اہی گھٹنا گھٹے گی جو چمکور کی گڑی کے گٹی تھی. اہی اتہاس اب دوران کی واری ہے. آپ دوڑنا نہیں, آپ ہرمندر صاحب دربار صاحب کی سیوا واسطے آپ اپنا آپ نشاور کر دینا. اتنے سارے کے سارے گرو کے سکھ سمیت بابا گربخش سنگھ اتہاس بڑا لمبا میں سنکھیپ کے بینتی کر رہا سمیت بابا گربخش سنگھ جنہ کا آپ جو شہید دہاڑا منا رہے ہیں. بابا گربخش سنگھ جی نے شہادت کا جام جہا ہے وہ اس اکال تخت دربار صاحب ہرمندر صاحب کی سیوا کے لیے جڑا وہ پیتا ہے. تو میں یہ بےنتی کرا یہ کیوں ہویا بھلا یہ تا ہوا جب گرو کی شرن میں رہ کے گرو کی بخشش گرو کی رحمت جیون کے ورتی نا. ستگرو جی نے بچن کہے سنت شرن سنت ٹہل کری. کہتے جب گرو کی ٹہل کی جیون کے وچوں اگیانتا ساری کی ساری جیڑی دور ہوئی ہے.
سوکھ ساج ہر کنندا گرتے پاؤ نام ہری.
جیون تو سوکھا گیا. ہوں دیکھو جب گرو کی بخشش آئی نا ایک بانی کا بچن ہے بھگت کبیر صاحب کا. وہ کہتے جب گرو کی بخش جیون کے ورتی ہوا کہ کہتے دیکھو بھائی گیان کی آئی آندھی ہنیری چل پی گیان کی. دیکھو بھائی گیان کی آئی آندھی سب اڈانی کم کی ٹاٹی رہ نمایا باندھی بچتے کی دے تھون گرانی وہ بلیڈا ٹوٹا تشنا شان پری تر اوپر درمت پانڈا پھوٹا. سارے بھی ساری ترشنا روپی چھپڑی سی جی تھلے ڈگی درمت پانڈا پھوٹا. ساری کی ساری درمت اگیانتا جی ختم ہو گئی. پھر اتنے کیا کہتے آندھی پچھ ہے جو جل برکھ ہے. بھگت کبیر صاحب جی کہتے کہتے جب جل ورکھیا نا پھر ورکھا ہوئی تو میرا من پینا پینا پھر وہ ورکھا ہوئی نا وہ آنند پراپت ہوا. کہتے پھر سوکھ سہج جب گرو کی کرپا گرو کی بخشش جیون کے آیا پھر سمجھ آنی شروع ہو گئی. مالک نے کہا نا ستگرو گرو گرنتھ صاحب سچے پاتشاہ کی بانی کا بچن ہے. گرو ارجن صاحب سچے پاتشاہ کی کہتے ہم تنوت پاگت سچ نائے ہر گن گاوے سہج سبائے. کیوں؟ کیونکہ پیو دادے کا کھول بٹھا کرانا تا میرا من پیا ندانا. سوکھ سہجر کرو آنندا تا میرا من پیا ندانا. رتن لال جاتا تشو نہ مول پرے پنڈار اکھوٹ اتول کھاوے خرچے رل مل پائی توت نہ آوے بدبو جائی. کہو نانک جس مستک لیکھ لکھائے سو ایت خزانے نیا رلائے. مالک بھی کہندے سوکھ سہجر کرو آنندا جیون دے وچ سکھ آ گیا شانتی آ گئی جیون دے وچ. ایک بڑا پیارا بچن ہے بھگت کبیر صاحب نے کیا کہتے کبیر گونگا ہوا بابرا. سنو بچن بھگت کبیر صاحب کے سلوک. کبیر گونگا ہوا بابرا بہرا ہوا کان پاؤں تے پنگل پیا پیروں تو پنگلا ہو گیا. ਹੁਣ ਇਹ ਬਚਨ ਜਦੋਂ ਆਪਾਂ ਜਦੋਂ ਇਹਦੇ ਸ਼ਬਦ ਅਰਥ ਕਰਾਂਗੇ ਉਹ ਤੇ ਗੂੰਗਾ ਬਾਬਰਾ ਤੇ ਬਹਿਰੇ ਦੀ ਗੱਲ ਕੀਤੀ ਹੈ, ਪਰ ਇਹਦੇ ਜਦੋਂ ਅਰਥ ਕਰਾਂਗੇ ਨਾ ਅਧਿਆਤਮਕ ਅਰਥ ਕਰਾਂਗੇ ਇਹਦੇ, ਫਿਰ ਇੱਥੇ ਕੀ ਹੈ ਗੁੰਗਾ ਜ਼ਬਾਨ ਜਿਹੜੀ ਫੜ ਬੋਲਦੀ ਸੀ, ਜਿਹੜੀ ਗਲਤ ਬਲਤ ਨਿੰਦਿਆ ਚੁਗਲੀ ਕਰਦੀ ਸੀ ਉਸ ਪਾਸੋਂ ਗੂੰਗੀ ਹੋ ਗਈ, ਜਿਹੜੇ ਨਿੰਦਿਆ ਦੇ ਚੁਗਲੀ ਕੰਨ ਸੁਣਦੇ ਸਨ ਉਹਨਾਂ ਪਾਸੋਂ ਕੀ ਹੈ ਬਹਿਰੇ ਹੋ ਗਏ, ਬਾਬਰਾ ਹੋ ਗਿਆ, ਕਹਿਣ ਤੋਂ ਭਾਵ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਕਮਲਾ ਹੋ ਗਿਆ, ਕਿਉਂਕਿ ਸਾਰੀ ਦੁਨੀਆਂ ਰਿਸ਼ਵਤ ਲੈਂਦੀ ਹੈ, ਗੁਰੂ ਦਾ ਸਿੱਖ ਰਿਸ਼ਵਤ ਨਹੀਂ ਲੈਂਦਾ, ਸਾਰੀ ਦੁਨੀਆਂ ਮਾੜੇ ਕੰਮ ਕਰਦੀ ਹੈ, ਗੁਰੂ ਦਾ ਸਿੱਖ ਮਾੜੇ ਕੰਮ ਨਹੀਂ ਕਰਦਾ, ਉਹ ਕਹਿੰਦਾ ਮਰ ਤੇ ਸਕਦਾ ਪਰ ਗਲਤ ਕੰਮ ਨਹੀਂ ਕਰ ਸਕਦਾ। ਸੁਣਿਓ ਬਚਨ ਕੀ ਹੈ, ਗੁੰਗਾ ਹੋਆ ਬਾਬਰਾ ਬਹਿਰਾ ਹੋਆ ਤਾਨ ਪਾਵੋ ਤੇ ਪਿੰਗਲ ਪਿਆ, ਉਹਨਾਂ ਦਾ ਚਰਨਾਂ ਤੋਂ ਪੈਰਾਂ ਤੋਂ ਪਿੰਗਲਾ ਹੋ ਗਿਆ, ਪਹਿਲਾਂ ਜਿਹੜੇ ਪੈਰ ਸਨ ਉਹ ਮਾੜੇ ਪਾਸੇ ਜਾਂਦੇ ਸਨ, ਪਹਿਲਾਂ ਜਿਹੜੇ ਇਹ ਤੋਂ ਸਤਿਗੁਰੂ ਜੀ ਨੇ ਬਚਨ ਕੇ ਮੈਂ ਬੇਨਤੀ ਕਰਦੇ ਹਾਂ, ਬੜਾ ਪਿਆਰਾ ਬਚਨ ਹੈ, ਭਗਤ ਕਬੀਰ ਸਾਹਿਬ ਜੀ ਨੇ ਲਿਖਿਆ, ਕਹਿੰਦੇ ਕਮਲ ਕਾਜ ਸੁਰਜੇ ਜਗ ਪੀਤਰ ਜਨਮ ਕਮਲ ਫਲ ਪਾਇਆ ਭਵਨਿਲ ਤਰਨ ਤਾਰਨ ਚਿੰਤਾ ਬਨ ਇੱਕ ਨਿਮਕ ਨਾ ਇਹ ਮਨ ਲਾਇਆ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਓ ਪਿੰਡ ਥਾ ਦੀਆ ਤਿਸ਼ਕੀ ਭਾਓ ਭਗਤ ਨਾ ਸਾਧੀ। ਜਿਸ ਰੱਬ ਨੇ ਜੀਵਨ ਦਿੱਤਾ ਸੀ ਕਹਿੰਦੇ ਉਹਦੀ ਕਦੀ ਭਾਓ ਭਗਤ ਸਾਧੀ ਹੋਈ ਕੋਈ ਨੀ, ਸੇਵਾ ਕੀਤੀ ਕੋਈ ਨੀ, ਪਰ ਧਨ ਪਰ ਧਨ ਪਰਤੀ ਨਿੰਦਾ ਪਰ ਅਪਵਾਦ ਨਾ ਛੁੱਟੈ ਆਵਾ ਗੌਣ ਹੋਤ ਹੈ ਫੁਨ ਫੁਨ ਇਹ ਪ੍ਰਸੰਗ ਨਾ ਟੁੱਟੈ। ਅੱਗੇ ਕਿਹਾ ਜੇ ਘਰ ਕਥਾ ਹੋਤ ਹਰ ਸੰਤਨ ਜਿੱਥੇ ਤੇਰੀ ਕਥਾ ਹੁੰਦੀ ਹੈ ਇੱਕ ਨਿਮਕ ਨਾ ਕੀਲੋ ਮੈਂ ਫੇਰਾ ਮੇਰੀ ਸੰਗਤ ਕਿੱਥੇ ਰਹੀ ਲੰਪਟ ਚੋਰ ਦੂਤ ਮਤਵਾਰੇ ਤਿੰਨ ਸੰਗ ਸਦਾ ਵਸੇਰਾ ਮੈਂ ਤੇ ਅੱਤ ਦੇ ਡਿੱਗੇ ਹੋਏ ਬੰਦਿਆਂ ਦੇ ਨਾਲ ਤੁਰਿਆ ਫਿਰਿਆ ਅੱਤ ਦੇ ਸ਼ਰਾਬੀਆਂ ਦੇ ਨਾਲ ਕਰੈਕਟਰ ਲੈਸ ਬੰਦੇ ਨੇ ਜਿਹੜੇ ਨੇ ਉਹ ਮੈਨੂੰ ਚੰਗੇ ਲੱਗਦੇ ਲੰਪਟ ਚੋਰ ਦੂਤ ਮਤਵਾਰੇ ਤਿੰਨ ਸੰਗ ਸਦਾ ਬਸੇਰਾ ਮੈਂ ਤੇ ਇਹਨਾਂ ਦੇ ਨਾਲ ਜੁੜਿਆ ਰਿਹਾ। ਜਦੋਂ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਨਾ ਫਿਰ ਕੀ ਹੋਇਆ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਾਵਾਂ ਤੇ ਪਿੰਗਲ ਪਿਆ ਮਾਰਿਆ ਸਤਿਗੁਰਬਾਨ। ਬਚਨ ਬੜੇ ਪਿਆਰੇ ਨੇ, ਸੂਖ ਸਹਿਜਰ ਕਰੋ ਕਦੋਂ ਆਨੰਦਾ, ਜੀਵਨ ਦੇ ਵਿੱਚ ਆਨੰਦ ਆ ਗਿਆ ਸੁੱਖ ਆ ਗਿਆ ਕਦੋਂ ਜਦੋਂ ਗੁਰ ਤੇ ਪਾਇਓ ਨਾਮ ਹਰੀ, ਜਦੋਂ ਗੁਰੂ ਦੇ ਕੋਲੋਂ ਪਰਮਾਤਮਾ ਅਕਾਲ ਪੁਰਖ ਦੀ ਨਾਮ ਦੀ ਜਿਹੜੀ ਦਾਤ ਹੈ ਉਹ ਪ੍ਰਾਪਤ ਹੋਈ ਹੈ। ਪਹਿਲੇ ਹੁਣ ਜਿਹੜਾ ਆਨੰਦ ਆਇਆ ਨਾ ਗੁਰੂ ਅਰਜਨ ਸਾਹਿਬ ਜੀ ਦਾ ਵਚਨ ਹੈ, ਕਹਿੰਦੇ ਜਿਹੜਾ ਆਨੰਦ ਆਇਆ ਨਾ ਆਨੰਦ ਹੁਣ ਜੀਵਨ ਦੇ ਵਿੱਚ ਬਖਸ਼ਿਸ਼ ਹੈ ਉਹ ਆਨੰਦ ਨਹੀਂ ਹੁਣ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਤੇ ਇਹ ਹੈ ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ ਗੂੰਗੇ ਨੂੰ ਗੁੜ ਖਵਾ ਦਈਏ ਵੀ ਕੀ ਦੱਸੇਗਾ ਉਹ ਵਿਚਾਰਾ। ਕਹਿੰਦੇ ਐਸੋ ਹਰ ਰਸ ਬਰਨ ਨਾ ਸਕੋ, ਉਸ ਆਨੰਦ ਦਾ ਉਸ ਰਸ ਦਾ ਜਿਹੜੀ ਉਪਮਾ ਆ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਬਸ ਇਹੀ ਕਹਾਂਗੇ ਗੁਰੂ ਨੇ ਮੇਰੀ ਜਿਹੜੀ ਵਿਕਾਰਾਂ ਵਾਲੇ ਪਾਸੋਂ ਮਤ ਜਿਹੜੀ ਹੈ ਉਹ ਤੋੜ ਦਿੱਤੀ ਹੈ। ਭਗਤ ਕਬੀਰ ਸਾਹਿਬ ਨੇ ਕਿਹਾ ਨਾ ਕਹਿੰਦੇ ਨੇ ਮੇਰੇ ਦੋ ਵਿਆਹ ਨੇ, ਕਹਿੰਦੇ ਪਰ ਪਹਿਲੀ ਘਰ ਵਾਲੀ ਜਿਹੜੀ ਮੇਰੀ ਮਰ ਗਈ ਚੰਗਾ ਹੋਇਆ, ਭਲੀ ਸਰੀ ਮੇਰੀ ਮੂਈ ਮੇਰੀ ਪਹਿਲੀ ਵਰੀ ਜੁਗ ਜੁਗ ਜੀਵੇ ਮੇਰੀ ਆਦਤੀ ਤਰੀ, ਕਿ ਪਹਿਲਾਂ ਕੀ ਹੈ ਪਹਿਲਾਂ ਮਾੜੀ ਸੀ ਮਤ ਹੁਣ ਗੁਰ ਪੂਰ ਹੈ ਮੇਰੀ ਉਲਟ ਤਰੀ, ਹੁਣ ਗੁਰੂ ਦੀ ਬਖਸ਼ਿਸ਼ ਦੇ ਨਾਲ ਜੀਵਨ ਦੇ ਵਿੱਚ ਬਦਲਾਅ ਆਇਆ ਹੈ। ਐਸਾ ਆਨੰਦ ਜੀਵਨ ਦੇ ਵਿੱਚ ਵਰਤ ਰਿਹਾ, ਕਹਿੰਦੇ ਜੈ ਜੈ ਪੇਖੋ ਤਹਿ ਹਜ਼ੂਰ ਦੂਰ ਕਥੂ ਨਾ ਜੇ ਜਦ ਸਾਰੇ ਪਾਸੇ ਨਜ਼ਰ ਆਉਂਦਾ। ਕਹਿੰਦੇ ਪੇਖਿਓ ਮੋਹਨ ਪਰਮਾਤਮਾ ਅਕਾਲ ਪੁਰਖ ਸਭ ਕੇ ਸੰਗੇ, ਮੈਨੂੰ ਜਿੱਥੇ ਵੀ ਮੈਂ ਨਜ਼ਰ ਮਾਰਦਾ ਈਬੈ ਬੀਠਲ ਉਬੈ ਬੀਠਲ ਬੀਠਲ ਬਿਨ ਸੰਸਾਰ ਨਹੀਂ, ਥਾਂਥ ਨੰਤਰ ਨਾਮਾ ਪ੍ਰਣਵੈ ਪੂਰ ਰਹੇ ਹੋ ਤੂੰ ਸਰਬਮਈ। ਮਾਲਕ ਜੀ ਤੁਸੀਂ ਸਾਰਿਆਂ ਦੇ ਵਿੱਚ ਵਿਆਪਕ ਹੋ, ਮੈਨੂੰ ਕੋਈ ਵੀ ਉਹਨਾਂ ਮੈਨੂੰ ਕੋਈ ਵੀ ਖਾਲੀ ਜਿਹੜਾ ਭਾਂਡਾ ਹੈ ਉਹ ਨਜ਼ਰ ਨਹੀਂ ਆ ਰਿਹਾ ਹੈ। ਪਤਾ ਲੱਗ ਗਿਆ ਵੀ ਪਰਮਾਤਮਾ ਅਕਾਲ ਪੁਰਖ ਪੂਰਨ ਪੂਰ ਰਹੇ ਕਿਰਪਾ ਨਿਧ, ਬਾਲਕ ਜਿਹੜਾ ਹੈ ਉਹ ਇਸ ਸ੍ਰਿਸ਼ਟੀ ਦੇ ਵਿੱਚ ਬਲਿਹਾਰੀ ਕੁਦਰਤ ਵਸਿਆ, ਉਹਦੇ ਤੋਂ ਬਲਿਹਾਰੇ ਜਾਈਏ ਜਿਹੜਾ ਕੁਦਰਤ ਦੇ ਵਿੱਚ ਵਸਿਆ ਰਿਹਾ, ਜਿਹੜਾ ਕਾਦਰ ਹੈ ਜਿਹਨੇ ਕੁਦਰਤ ਦੀ ਰਚਨਾ ਕੀਤੀ ਹੈ। ਕਹਿੰਦੇ ਪੂਰਨ ਪੂਰ ਰਹੇ ਕਿਰਪਾ ਨਿਧ ਕਹੋ ਨਾਨਕ ਮੇਰੀ ਪੂਰੀ ਭਰੀ। ਹੁਣ ਮੈਨੂੰ ਸਮਝ ਆ ਗਈ ਹੈ ਵੀ ਪਰਮਾਤਮਾ ਅਕਾਲ ਪੁਰਖ ਨੂੰ ਲੱਭਣ ਵਾਸਤੇ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ, ਹੁਣ ਮੈਨੂੰ ਸਮਝ ਆ ਗਈ ਹੈ ਕਿ ਪਰਮਾਤਮਾ ਨੂੰ ਪਾਉਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਬਚਨ ਕਹੇ, ਜਾਪ ਤਾਪ ਗਿਆਨ ਸਭ ਧਿਆਨ ਖੱਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਬੱਧੇ ਫਿਰਿਆ ਅਨਕ ਪ੍ਰਕਾਰ ਕੀਏ ਬੋ ਜਤਨਾ ਪੁੱਲ ਦਾਨ ਹੋ ਮੈਂ ਬੋ ਰਤਨਾ ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਮੇਨ ਕਰੇ ਬੋ ਪਾਤੀ ਨਹੀਂ ਤੁਲ ਰਾਮ ਨਾਮ ਵਿਚਾਰ। ਗੁਰੂ ਸਾਹਿਬ ਨੇ ਕਹਿਤਾ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ, ਇੱਕ ਵਾਰ ਸਮਝ ਆ ਗਈ। ਕਹਿੰਦੇ ਹੁਣ ਕੀ ਹੋਇਆ ਪੂਰਨ ਪੂਰ ਰਹੋ ਕਿਰਪਾ ਨਦ, ਕਹਿੰਦੇ ਕਹਿੰਦੇ ਕਹੋ ਨਾਨਕ ਮੇਰੀ ਪੂਰੀ ਪਰੀ ਕਹਿੰਦੇ ਪਰਮਾਤਮਾ ਅਕਾਲ ਪੁਰਖ ਦੇ ਘਰ ਦੇ ਵਿੱਚ ਸਾਡੀ ਕੀਤੀ ਹੋਈ ਸੇਵਾ ਜਿਹੜੀ ਉਹ ਸੰਪੂਰਨ ਹੋ ਗਈ। ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਮਾਲਕ ਰਹਿਮਤ ਕਰਨ, ਆਪਾਂ ਸਾਰਿਆਂ ਨੇ ਇਹ ਜਿਹੜਾ ਅੱਜ ਦਾ ਪਾਵਨ ਔਰ ਪਵਿੱਤਰ ਅੰਮ੍ਰਿਤ ਵੇਲੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਸਾਨੂੰ ਹੁਕਮ ਜਿਹੜੀ ਸਾਨੂੰ ਅਸੀਸ ਬਖਸ਼ਿਸ਼ ਕੀਤੀ ਸੀ, ਇਸ ਸ਼ਬਦ ਦੇ ਅਰਥ ਜਿਹੜੇ ਨੇ ਆਪਾਂ ਸਾਰਿਆਂ ਨੇ ਗੁਰੂ ਚਰਨਾਂ ਦੇ ਵਿੱਚ ਬੈਠ ਕੇ ਸਾਂਝੇ ਕੀਤੇ ਨੇ। ਮੈਂ ਫਿਰ ਬੇਨਤੀ ਕਰਦੇ ਹਾਂ, ਜਿਹੜੀ ਸ਼ੁਰੂਆਤ ਦੇ ਵਿੱਚ ਕੀਤੀ ਸੀ, ਕੋਸ਼ਿਸ਼ ਕਰਿਓ ਇਹਨਾਂ ਬਚਨਾਂ ਨੂੰ ਘੁਮਾਇਓ, ਇਹਨਾਂ ਬਚਨਾਂ ਨੂੰ, ਇਹਨਾਂ ਸ਼ਬਦਾਂ ਨੂੰ ਜੀਵਨ ਦੇ ਵਿੱਚ ਲਾਗੂ ਕਰਿਓ, ਕਿਉਂਕਿ ਜੀਵਨ ਜਿੰਨਾ ਚਿਰ ਪ੍ਰੈਕਟੀਕਲ ਨਾ ਹੋਵੇਗਾ ਉਹਨਾਂ ਚਿਰ ਜਿਹੜੀ ਉਹ ਗੱਲ ਨਹੀਂ ਬਣਨੀ। ਬਹੁਤ ਬਹੁਤ ਧੰਨਵਾਦ ਸਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਸਹਿਬ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਜਥੇਦਾਰ ਹੈਡ ਗ੍ਰੰਥੀ ਸਰਦਾਰ ਜਗਤਾਰ ਸਿੰਘ ਜੀ ਦਾ, ਜਿਹਨਾਂ ਨੇ ਆਪ ਦਾਸ ਨੂੰ ਫੋਨ ਕਰਕੇ ਇਹ ਜਿਹੜੀ ਸੇਵਾ ਦਾ ਤੁਹਾਡੇ ਚੋੜੇ ਚਾੜਨ ਦਾ, ਜਿਹੜਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸੇਵਾ ਕਰਨ ਦਾ ਜਿਹੜਾ ਉਹ ਮੌਕਾ ਕੀਤਾ ਦਿੱਤਾ ਹੈ। ਔਰ ਬਹੁਤ ਬਹੁਤ ਧੰਨਵਾਦ ਸਮੁੱਚੀ ਗੁਰਦੁਆਰਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਸਮੁੱਚੇ ਸਟਾਫ ਦਾ, ਪ੍ਰਧਾਨ ਸਾਹਿਬ ਦਾ, ਗੁਰੂ ਸਾਹਿਬ ਦੀ ਕਿਰਪਾ ਕਰਨ, ਮਾਲਕ ਰਹਿਮਤ ਕਰਨ, ਆਪ ਸਾਰੀਆਂ ਸੰਗਤਾਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਗੁਰਸਿੱਖੀ ਦੀਆਂ ਦਾਤਾਂ, ਨਾਮ ਦੀਆਂ ਦਾਤਾਂ, ਸੇਵਾ ਤੇ ਸਿਮਰਨ ਬਖਸ਼ਿਸ਼ ਕਰਨ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੇ। ਹੋਈਆਂ ਭੁੱਲਾਂ ਲਈ ਮੁਆਫੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ। ਸਗਲ ਭਰੀ